ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਿਉਂ ਬੋਲਾਵੈ ਤਿਉਂ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀ ਟੀਵੀ ਰਾਹੀਂ ਗੁਰੂ ਕੀ ਬਾਣੀ ਔਰ ਗੁਰੂ ਕੇ ਪ੍ਰਚਾਰ ਗੁਰੂ ਕੇ ਪ੍ਰਸਾਰ ਦਾ ਜੋ ਆਪ ਜੀ ਆਨੰਦ ਲੈ ਰਹੇ ਹੋ, ਜਿਹੜੇ ਵੀ ਸਰੋਤੇ ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਪਾਵਨ ਕਥਾ ਔਰ ਗੁਰੂ ਸਾਹਿਬ ਦਾ ਇਤਿਹਾਸ ਇਸ ਟੀਵੀ ਸਿੱਖ ਚੈਨਲ ਰਾਹੀਂ ਸੁਣ ਰਹੇ ਹੋ, ਸਾਰਿਆਂ ਨੂੰ ਮੈਂ ਹੱਥ ਜੋੜ ਕੇ ਨਮਸਕਾਰ ਕਰਦਾ ਔਰ ਸਾਰਿਆਂ ਦੇ ਚਰਨਾਂ ਵਿਚ ਫਤਿਹ ਗਜਾਉਂਦੇ ਹਾਂ। ਸਾਰੇ ਗੱਜ ਵੱਜ ਕੇ ਫਤਿਹ ਬੁਲਾਇਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਆਪ ਜੀ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਦੀ ਪਵਿੱਤਰ ਪਾਵਨ ਕਿਰਪਾ ਦੇ ਨਾਲ ਪਿਛਲੇ ਦਿਨਾਂ ਤੋਂ ਦਾਸ ਨੂੰ ਇੱਥੇ ਮੌਕਾ ਮਿਲਿਆ ਸੀ ਸੇਵਾ ਕਰਨ ਦਾ, ਔਰ ਮੈਂ ਇਹ ਸਾਰੇ ਦਿਨਾਂ ਦੇ ਵਿਚ ਹੀ ਕੋਸ਼ਿਸ਼ ਇਹ ਕੀਤੀ ਹੈ ਕਿ ਸਾਡਾ ਜਿਹੜਾ ਜੀਵਨ ਦਾ ਅਸਲੀ ਮਨੋਰਥ ਹੈ ਉਸ ਨੂੰ ਅਸੀਂ ਪ੍ਰਾਪਤ ਕਰ ਸਕੀਏ। ਔਰ ਸਾਰਾ ਮਨੋਰਥ ਸਾਡਾ ਕੀ ਹੈ, ਜ਼ਿੰਦਗੀ ਦਾ ਮਨੋਰਥ ਕੀ ਹੈ, ਮਨੁੱਖਾ ਦੇਹ ਦਾ ਮਨੋਰਥ ਕੀ ਹੈ, ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਨੇ ਸਾਨੂੰ ਦੱਸਿਆ ਕਿ ਅਸਲੀ ਤੇਰਾ ਇੱਕੋ ਹੀ ਮਨੋਰਥ ਹੈ, ਬਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕਰਕੇ, ਉਹਦਾ ਜਪ ਕਰਕੇ, ਸਾਧਨ ਕਰਕੇ, ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲਾ ਕਰਨਾ, ਇਹੋ ਹੀ ਸਭ ਤੋਂ ਵੱਡਾ ਸਾਡਾ ਮਨੋਰਥ ਹੈ। ਔਰ ਉਹ ਪਿਛਲੇ ਦਿਨਾਂ ਤੋਂ ਲੈ ਕਰਕੇ ਮੈਂ ਕੋਸ਼ਿਸ਼ ਇਹੀ ਕੀਤੀ ਹੈ ਕਿ ਜਿੰਨੀ ਕੁ ਮੈਨੂੰ ਸਮਝ ਹੈ, ਜਿੰਨੀ ਕੁ ਮੈਨੂੰ ਬੁੱਧੀ ਹੈ ਔਰ ਜਿੰਨੀ ਕੁ ਮੈਨੂੰ ਗਿਆਤ ਹੈ, ਕਿਉਂਕਿ ਕੋਸ਼ਿਸ਼ ਤੇ ਹਰ ਇੱਕ ਬੰਦਾ ਕਰਦਾ, ਮੈਂ ਬਹੁਤ ਚੰਗੀ ਤਰ੍ਹਾਂ ਔਰ ਸੋਹਣੇ ਢੰਗ ਦੇ ਨਾਲ ਸਮਝਾਉਣ ਦਾ ਯਤਨ ਕਰਾਂ, ਪਰ ਬਣਦਾ ਉਹੀ ਹੈ ਜੋ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਿਚ ਹੈ। ਕਿਉਂਕਿ ਜਿੰਨੀ ਕਿਸੇ ਨੂੰ ਸਮਝ ਦਿੱਤੀ ਹੈ, ਜਿੰਨੀ ਕਿਸੇ ਨੂੰ ਅਕਲ ਦਿੱਤੀ ਹੈ, ਜਿੰਨੀ ਕਿਸੇ ਨੂੰ ਬੋਲਣ ਦਾ ਢੰਗ ਦਿੱਤਾ ਥੋੜਾ ਜਾਂ ਬਹੁਤਾ, ਉਹ ਸਾਰੇ ਦਾ ਸਾਰੀਆਂ ਦਾਤਾਂ ਦੇਣ ਵਾਲਾ ਤੇ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਉਹਦੀ ਕਿਰਪਾ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ, ਪਰ ਫਿਰ ਵੀ ਕੋਸ਼ਿਸ਼ ਕੀਤੀ ਹੈ ਉਸਦੀ ਕਿਰਪਾ ਦੇ ਨਾਲ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਬਚਨ ਬੁਲਾਈ, ਜਿਨ੍ਹਾਂ ਦੇ ਬਚਨਾਂ ਦੇ ਵਿਚ ਤੇਰੀ ਉਸਤ ਹੋਵੇ ਔਰ ਤੇਰੀ ਸਿਫਤ ਹੋਵੇ, ਤੇਰੀ ਵਡਿਆਈ ਹੋਵੇ, ਤੇਰੀ ਸੋਭਾ ਹੋਵੇ ਅਤੇ ਸਾਡਾ ਉਸ ਵਿਚ ਕਲਿਆਣ ਹੁੰਦਾ ਹੋਵੇ, ਸਾਡੇ ਜੀਵਨ ਦੇ ਮਨੋਰਥ ਪੂਰੇ ਹੋਣ, ਸਾਡੀਆਂ ਭਾਵਨਾਵਾਂ ਪੂਰੀਆਂ ਹੋਣ ਔਰ ਸਾਡਾ ਜੀਵਨ ਜਿਹੜਾ ਸਾਨੂੰ ਮਨੁੱਖਾ ਦੇਹ ਮਿਲੀ ਹੈ ਇਹ ਸਫਲੀ ਹੋ ਜਾਏ, ਇਹਦਾ ਕਲਿਆਣ ਹੋ ਜਾਏ, ਇਹ ਆਪ ਜੀ ਦੇ ਚਰਨਾਂ ਦੇ ਵਿਚ ਜੁੜ ਜਾਏ ਤਾਂ ਕਿ ਆਪਣਾ ਜੀਵਨ ਸਫਲਾ ਕਰੇ ਅਤੇ ਹੋਰਾਂ ਦਾ ਵੀ ਕਰੇ। ਸੋ ਇਹ ਕੋਸ਼ਿਸ਼ ਕਰਦੇ ਰਹੇ ਹਾਂ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਜਿਵੇਂ ਬੁਲਾਇਆ ਤਿਵੇਂ ਬੋਲਣ ਦੀ, ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚਰਨਾਂ ਵਿਚ ਤੇ ਬੋਲਣ ਦੀ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਝੀ ਬਖਸ਼ੀ ਹੈ ਉਸਦੇ ਮੁਤਾਬਕ ਕੋਸ਼ਿਸ਼ ਕੀਤੀ ਹੈ। ਸੋ ਆਓ ਅੱਜ ਵੀ ਆਪਾਂ, ਅੱਜ ਸ਼ਾਇਦ ਮੇਰਾ ਇਹ ਬੋਲਣ ਦਾ ਅਖੀਰਲਾ ਦਿਨ ਹੋਏਗਾ ਮੇਰੇ ਹਿਸਾਬ ਦੇ ਨਾਲ, ਸ਼ਾਇਦ ਮੈਨੂੰ ਪੱਕਾ ਪਤਾ ਵੀ ਨਹੀਂ ਹੈ। ਚਲੋ ਖੈਰ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਆਪਾਂ ਇਕੱਤਰ ਹੋਏ ਹਾਂ। ਸਾਨੂੰ ਗੁਰਬਾਣੀ ਸਾਰੀ ਦੀ ਸਾਰੀ ਇਹੋ ਹੀ ਸਾਨੂੰ ਦੱਸਦੀ ਹੈ ਕਿ ਭਾਈ ਤੇਰਾ ਅਸਲੀ ਮਨੋਰਥ ਇਹ ਹੈ, ਤੂੰ ਕਰ ਕੁਛ ਹੋ ਰਿਹਾ। ਬਜੋ ਸਾਹਿਬ ਕਾ ਸੇਵ ਵਰਾਨੀ ਐਸੇ ਗੁਣ ਹੈ ਅਸ਼ਾਦਿਓ ਪ੍ਰਾਨੀ। ਗੁਰਬਾਣੀ ਕਹਿੰਦੀ ਹੈ ਬਜੋ ਸਾਹਿਬ ਕਾ, ਦਿੱਤਾ ਖਾਨਿਆ ਸੀ ਸਾਰਾ ਵਾਹਿਗੁਰੂ ਪਰਮੇਸ਼ਰ ਮਾਲਕ ਦਾ, ਸਾਰੀਆਂ ਦਾਤਾਂ ਉਹਨੇ ਦਿੱਤੀਆਂ ਨੇ, ਸਭ ਕੁਛ ਉਹਨੇ ਦਿੱਤਾ, ਉਹਦੀਆਂ ਦਾਤਾਂ ਕਿਹੜੀਆਂ ਕਿਹੜੀਆਂ ਗਿਣੀਏ। ਪਹਿਲੇ ਸਾਡੀ ਕਾਇਆ ਜਿਹੜੀ ਸਰੀਰ ਹੈ, ਸਾਨੂੰ ਇਹ ਜਨਮ ਹੈ, ਇਹ ਉਹਨੇ ਦਿੱਤਾ। ਪਦਾਰਥ ਖਾਣ ਵਾਸਤੇ ਉਹਨੇ ਦਿੱਤੇ ਨੇ। ਮਰਨ ਜੀਵਨ ਕੋ ਧਰਤੀ ਦੀਨੀ ਏਤੇ ਗੁਣ ਵਿਸਰੇ। ਸਾਡੇ ਜਿਉਣ ਵਾਸਤੇ, ਮਰਨ ਵਾਸਤੇ, ਵਿਚਰਨ ਵਾਸਤੇ, ਭੋਜਨ ਪਦਾਰਥਾਂ ਵਾਸਤੇ ਸਾਨੂੰ ਇਹ ਧਰਤੀ ਦਿੱਤੀ ਹੈ। ਕਿੰਨੀ ਵੱਡੀ ਧਰਤੀ ਦੇਗ ਮਿਲੇ, ਇੱਕ ਵੇਰਾ ਬਹੁਤ ਵੱਡੀ ਧਰਤੀ ਦੇਗ ਦਿੱਤੀ ਹੈ, ਜਿਹਦੇ ਵਿੱਚੋਂ ਜੋ ਮਰਜ਼ੀ ਕੱਢ ਕੱਢ ਕੇ ਖਾਈ ਜਾਓ। ਸਾਰੀ ਜ਼ਿੰਦਗੀ ਖਾ ਖਾ ਕੇ ਇਸ ਦੇ ਵਿੱਚੋਂ ਫਿਰ ਅੰਤ ਸਮਾਂ ਵੀ ਇੱਥੇ ਹੀ ਸਾਡਾ ਹੋਣਾ ਹੈ। ਇਸ ਕਰਕੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖ ਭਾਈ, ਤੈਨੂੰ ਉਸ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਕਿੰਨੀਆਂ ਦਾਤਾਂ ਬਖਸ਼ੀਆਂ ਨੇ। ਫਿਰ ਸੁਖਮਨੀ ਸਾਹਿਬ ਦਾ ਅਸੀਂ ਪਾਠ ਕਰਦੇ ਹਾਂ। ਗੁਰਮੁਖ ਪਿਆਰੇ ਬਹੁਤ ਸਾਰੇ, ਕਈ ਐਸੇ ਵੀ ਗੁਰਮੁਖ ਮਿਲਦੇ ਨੇ ਸੁਖਮਨੀ ਸਾਹਿਬ ਦੇ ਪੰਜ ਪੰਜ ਪਾਠ ਵੀ ਕਰਦੇ ਨੇ, ਔਰ ਮੈਨੂੰ ਐਸੇ ਵੀ ਮਿਲੇ ਨੇ ਜਿਹੜੇ ਪੰਜ ਤੋਂ ਹੀ ਵੱਧ ਕਰਦੇ ਨੇ। ਬੜੇ ਬੜੇ ਗੁਰਮੁਖ ਹੁੰਦੇ ਨੇ, ਕਈ ਬੀਬੀਆਂ ਮੈਨੂੰ ਐਸੀਆਂ ਵੀ ਮਿਲੀਆਂ ਜਿਹੜੀਆਂ ਕਈ ਕਈ ਪਾਠ ਕਰ ਲੈਂਦੀਆਂ ਨੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਇਸ ਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰਦੀਆਂ ਬੀਬੀਆਂ ਧੰਨਤਾ ਦੇ ਯੋਗ ਹਨ। ਕਿਉਂਕਿ ਜੇ ਬੀਬੀਆਂ ਜਿਹੜੀਆਂ ਹਨ, ਜੇ ਇਹ ਬਾਣੀ ਪੜ੍ਹਨ, ਔਰ ਬਹੁਤ ਸਾਰੀਆਂ ਪੜ੍ਹਦੀਆਂ ਨੇ, ਸੁਖਮਨੀ ਸਾਹਿਬ ਦਾ ਪਾਠ ਕਰਨ, ਜਪਜੀ ਸਾਹਿਬ ਦਾ ਪਾਠ ਕਰਨ, ਫਿਰ ਸਾਰੇ ਪਰਿਵਾਰ ਤੇ ਬਹੁਤ ਵੱਡਾ ਅਸਰ ਪੈਂਦਾ। ਕਿਉਂਕਿ ਇੱਕ ਤੇ ਬੀਬੀਆਂ ਦੇ ਹੱਥੋਂ ਅਸੀਂ ਲੰਗਰ ਛਕਣਾ, ਜਿਹੜੀ ਬੀਬੀ ਨਾਮ ਸਿਮਰਨ ਵਾਲੀ, ਬਾਣੀ ਪੜ੍ਹਨ ਵਾਲੀ ਅਤੇ ਬਾਣੀ ਪੜ੍ਹਦਿਆਂ ਲੰਗਰ ਤਿਆਰ ਕਰੇਗੀ, ਉਸ ਲੰਗਰ ਦਾ ਸਵਾਦ ਵੀ ਵੱਖਰਾ ਹੋਏਗਾ ਤੇ ਉਹ ਲੰਗਰ ਛਕਣ ਵਾਲੇ ਦਾ ਜੀਵਨ ਵੀ ਬਦਲ ਜਾਏਗਾ। ਮੈਂ ਵੀ ਬੇਨਤੀ ਕਰਾਂ, ਇਹ ਐਵੇਂ ਕਹਾਵਤ ਨਹੀਂ ਹੈ, ਕਿਉਂਕਿ ਉਹੀ ਬਾਣੀ ਹੈ ਜਿਹੜੀ ਬਾਣੀ ਪੜ੍ਹ ਕੇ ਅਸੀਂ ਪਾਣੀ ਪਾ ਕੇ ਅਤੇ ਪਤਾਸੇ ਪਾ ਕਰਕੇ ਪੰਜ ਬਾਣੀਆਂ ਦੇ ਨਾਲ ਅੰਮ੍ਰਿਤ ਬਣ ਜਾਂਦਾ ਹੈ। ਤੇ ਜਦੋਂ ਬੀਬੀ ਲੰਗਰ ਪਕਾਉਂਦੀ ਹੋਈ, ਲੰਗਰ ਬਣਾਉਂਦੀ ਹੋਈ ਬਾਣੀ ਪੜ੍ਹੇਗੀ ਤੇ ਉਹ ਲੰਗਰ ਦੇ ਵਿੱਚ ਵੀ ਅੰਮ੍ਰਿਤਮਈ ਬਾਣੀ ਦਾ ਅਸਰ ਹੋਵੇਗਾ ਅਤੇ ਉਹ ਲੰਗਰ ਛਕਣ ਵਾਲੇ ਦੇ ਜੀਵਨ ਦੇ ਵਿੱਚ ਅਸਰ ਜ਼ਰੂਰ ਹੋਵੇਗਾ। ਫਿਰ ਸ਼ਾਇਦ ਆਪ ਜੀ ਨੇ ਇਹ ਸਿਆਖੀਆਂ ਸਭ ਸੁਣਦੇ ਹੋ ਤੁਸੀਂ ਕਿ ਭਾਈ ਲੱਖੂ ਜੋ ਲਾਹੌਰ ਦੇ ਵਿੱਚ ਰਹਿਣ ਵਾਲਾ ਸੀ, ਕਦੇ ਧਾੜਵੀ ਸੀ, ਪਰ ਸਤਿਗੁਰੂ ਦੀ ਸ਼ਰਨ ਵਿੱਚ ਜਾ ਕਰਕੇ ਗੁਰੂ ਕਾ ਸਿੱਖ ਬਣਿਆ, ਔਰ ਗੁਰੂ ਕਾ ਸਿੱਖ ਬਣ ਕੇ ਵੀ ਇੰਨਾ ਪੱਕਾ ਸਿੱਖ ਬਣਿਆ ਕਿਉਂਕਿ ਪਹਿਲਾਂ ਉਹ ਧਾੜੇ ਮਾਰਦਾ ਸੀ, ਧਾੜਵੀ ਸੀ, ਔਰ ਫਿਰ ਜਿੰਨੇ ਉਹ ਧਾੜੇ ਮਾਰਨ ਨੂੰ ਤਕੜਾ ਸੀ ਨਾ, ਡਾਕੇ ਮਾਰਨ ਨੂੰ ਤਕੜਾ ਸੀ, ਉਨੇ ਸ਼ਕਤੀਸ਼ਾਲੀ ਉਹ ਨਾਮ ਜਪਣ ਨੂੰ ਵੀ ਸੀ। ਮੈਂ ਤੇ ਅੱਗੇ ਵੀ ਕਈ ਵਾਰੀ ਕਹਿੰਦਾ ਹੁੰਦਾ, ਜਿਹੜਾ ਬੰਦਾ ਤੁਰਦਾ ਨਹੀਂ ਕਿਸੇ ਪਾਸੇ ਉਹ ਕੁਛ ਵੀ ਨਹੀਂ ਕਰ ਸਕਦਾ, ਕਿਉਂਕਿ ਬੰਦੇ ਨੂੰ ਤੁਰਨਾ ਚਾਹੀਦਾ। ਕਈ ਬੰਦੇ ਤਾਂ ਨੂੰ ਤੁਰਦੇ ਨੇ ਵਾਹਿਗੁਰੂ ਪਰਮੇਸ਼ਰ ਵੱਲ ਨੂੰ ਤੁਰਦੇ ਨੇ, ਸੁਭ ਕਰਮਾਂ ਵੱਲ ਨੂੰ ਤੁਰੇ ਹੋਏ ਨੇ, ਚੱਲੇ ਤਾਂ ਨਾ, ਪਰ ਜਿਹੜੇ ਦੂਜੇ ਪਾਸੇ ਵੀ ਚੱਲੇ ਹੋਏ ਨੇ, ਵਿਸ਼ਵਕਾਰਾਂ ਵੱਲ ਚੱਲ ਪਏ ਜਾਂ ਧਾੜਿਆਂ ਵੱਲ ਚੱਲ ਪਏ, ਔਰ ਉਹ ਠੱਗੀਆਂ ਠੋਰੀਆਂ ਵੱਲ ਚੱਲ ਪਏ, ਉਹਨਾਂ ਚ ਚੱਲਣ ਦੀ ਸ਼ਕਤੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਇਹੀ ਕਿਹਾ ਸੀ, ਜਦੋਂ ਸੱਜਣ ਠੱਗ ਦੇ ਗਏ ਮਰਦਾਨਾ, ਕਹਿਣ ਲੱਗੇ ਭਾਈ ਬਾਲਾ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਕਿਵੇਂ ਚੱਲਣਾ ਆਪਾਂ ਨੇ, ਉਹ ਤਾਂ ਇਉਂ ਸੁਣੀਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਉਹਦੇ ਵਿੱਚ ਬੜੀ ਸ਼ਕਤੀ ਹੈ, ਤਾਂ ਜਾਣਾ ਕਿ ਉਹਦੇ ਕੋਲ ਸ਼ਕਤੀ ਬਹੁਤ ਹੈ, ਪਰ ਉਹ ਸ਼ਕਤੀ ਦੀ ਜਿਹੜੀ ਵਰਤੋਂ ਹੈ ਪੁੱਠੇ ਪਾਸੇ ਨੂੰ ਕਰ ਰਿਹਾ, ਲੋਕਾਂ ਦੀਆਂ ਜਾਨਾਂ ਖਤਮ ਕਰਕੇ ਕਰ ਰਿਹਾ, ਧਾੜੇ ਮਾਰਦਾ, ਮਾਇਆ ਇਕੱਠੀ ਕਰਦਾ, ਪਦਾਰਥਵਾਦੀ ਹੋਇਆ ਤੇ ਬਾਹਰੋਂ ਸੰਤ ਬਣ ਕੇ ਬੈਠਾ, ਔਰ ਬਾਹਰੋਂ ਲੋਕਾਂ ਨੂੰ ਦਿਖਾਉਂਦਾ ਕਿ ਮੈਂ ਬੜੇ ਬੜੇ ਲੰਗਰ ਚਲਾਉਂਦਾ, ਸੇਵਾ ਕਰਦਾ ਗਰੀਬਾਂ ਦੀ, ਇਹ ਬਾਹਰ ਦਿਖਾਵਾ ਕਰਦਾ, ਪਰ ਹੈ ਸ਼ਕਤੀ ਵਾਲਾ ਬੰਦਾ, ਉਹ ਸ਼ਕਤੀ ਹੈ, ਆਪਾਂ ਨੇ ਉਹਦੀ ਸ਼ਕਤੀ ਮੋੜ ਕੇ ਸਿੱਧੇ ਪਾਸੇ ਲਾਉਣੀ ਹੈ। ਤੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਹ ਸੱਜਣ ਦੇ ਕੋਲ ਗਏ, ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਜਿਹੜੇ ਉਹ ਕੰਮ ਪੁੱਠੇ ਕਰਦਾ ਸੀ ਉਹਨਾਂ ਤੋਂ ਹਟਾ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਸਿੱਧੇ ਪਾਸੇ ਲਾਇਆ ਤੇ ਸੱਜਣ ਠੱਗ ਤੋਂ ਸੰਤ ਬਣ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸਾ ਸ਼ਬਦ ਸੁਣਾਇਆ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲੰਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸੰਨ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਤਿਹਾਸਕ ਸ਼ਬਦ ਕਹਿ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਸੱਜਣ ਠੱਗ ਨੂੰ ਚੋਰ ਤੋਂ ਠੱਗ ਤੋਂ ਸੰਤ ਬਣਾ ਦਿੱਤਾ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਨੇ ਕੌਡੇ ਵਰਗੇ ਰਾਕਸ਼ ਨੂੰ ਵੀ ਉਥੇ ਜਾ ਕਰਕੇ ਬੰਦਿਆਂ ਦੇ ਮਾਸ ਭੁੰਨ ਭੁੰਨ ਕੇ ਖਾਣ ਵਾਲੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੰਤ ਬਣਾ ਦਿੱਤਾ। ਔਰ ਜਿਹੜੇ ਐਸੇ ਐਸੇ ਬੜੇ ਬੜੇ ਇਹੋ ਜਿਹੇ ਕਰਮ ਕਰਨ ਵਾਲੇ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਤਾਂ ਜਾਂਦੇ ਸੀ ਕਿ ਉਹਨਾਂ ਸ਼ਕਤੀ ਹੈ ਪਰ ਉਹ ਪੁੱਠੇ ਪਾਸੇ ਨੂੰ ਚੱਲ ਰਹੀ ਹੈ। ਸੋ ਮੈਂ ਇਹ ਬੇਨਤੀ ਕਰਦਾ ਸੀ ਕਿ ਬੀਬੀਆਂ ਦਾ ਪਾਠ ਸਗੋਂ ਬਹੁਤ ਹੀ ਲਾਭਦਾਇਕ ਹੈ ਸਾਰੇ ਪਰਿਵਾਰ ਵਾਸਤੇ ਕਿ ਜਿੱਥੇ ਉਹ ਲੰਗਰ ਛਕਣ ਵਾਲੇ ਛਕਣਗੇ ਉਸ ਬੀਬੀ ਦੇ ਹੱਥ ਦਾ ਉਸਦਾ ਅਸਰ ਹੋਏਗਾ। ਭਾਈ ਲੱਖੂ ਨੇ ਫਿਰ ਐਸਾ ਸਿੱਖ ਬਣਿਆ ਕਿ ਜਿਹੜਾ ਉਹਨੂੰ ਘਰ ਚ ਕੋਈ ਬੀਬੀ ਪ੍ਰਸ਼ਾਦਾ ਛਕਾਉਂਦੀ ਸੀ ਲਾਹੌਰ ਦੇ ਵਿੱਚ ਜਾਂ ਹੋਰ ਕਿਤੇ, ਤਾਂ ਉਹ ਪਹਿਲਾਂ ਕਹਿੰਦਾ ਸੀ ਬੀਬਾ ਪਹਿਲਾਂ ਤੇਰੇ ਜਪਜੀ ਸਾਹਿਬ ਕੰਠ ਹੈ, ਜੇ ਕੰਠ ਹੈ ਤਾਂ ਠੀਕ ਹੈ, ਜੇ ਨਹੀਂ ਕੰਠ ਪਹਿਲਾਂ ਕੰਠ ਕਰਕੇ ਮੇਰੇ ਕੋਲ ਆਈ, ਜਪਜੀ ਸਾਹਿਬ ਕੰਠ ਕਰਕੇ ਮੇਰੇ ਕੋਲ ਆਵੀ ਔਰ ਜਪਜੀ ਸਾਹਿਬ ਦਾ ਪਾਠ ਕਰਦਿਆਂ ਪ੍ਰਸ਼ਾਦਾ ਬਣਾਈ, ਫਿਰ ਮੈਂ ਪ੍ਰਸ਼ਾਦਾ ਛਕਾਂਗਾ। ਔਰ ਬੀਬੀਆਂ ਨੂੰ ਸ਼ਰਧਾ ਬੜੀ ਸੀ ਕਿਉਂਕਿ ਬੜਾ ਮਹਾਂਪੁਰਸ਼ ਹੋ ਗਿਆ ਸੀ ਤੇ ਆਪ ਵੀ ਇਹਦਾ ਜੀਵਨ ਇਹਦਾ ਜਿਹੜਾ ਸੀ 21 ਪਾਰ ਜਪਜੀ ਸਾਹਿਬ ਦੇ ਰੋਜ਼ ਕਰਦਾ ਸੀ ਬੜੇ ਪ੍ਰੇਮ ਦੇ ਨਾਲ, ਬੜੇ ਬਹੁਤ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਇਹਨੇ 21 ਪਾਠ ਰੋਜ਼ ਸ੍ਰੀ ਜਪਜੀ ਸਾਹਿਬ ਦੇ ਕਰਨੇ। ਫਿਰ ਲਾਹੌਰ ਦੇ ਵਿੱਚ ਕਹਿੰਦੇ ਸਾਰੀਆਂ ਬਹੁਤ ਸਾਰੀਆਂ ਮਾਈਆਂ ਦੇ ਜਪਜੀ ਸਾਹਿਬ ਕੰਠ ਸੀ ਕਿ ਭਾਈ ਲੱਖੂ ਨੂੰ ਪ੍ਰਸ਼ਾਦਾ ਛਕਾਉਣਾ, ਦੇਖੋ ਕੋਈ ਸੌਖੀ ਗੱਲ ਨਹੀਂ ਹੈ ਜਪਜੀ ਸਾਹਿਬ ਨੂੰ ਕੰਠ ਕਰਨਾ। ਔਰ ਉਹ ਫਿਰ ਜਿਨ੍ਹਾਂ ਨੂੰ ਪ੍ਰਸ਼ਾਦਾ ਛਕਾਉਣ ਦੀ ਮਨ ਵਿੱਚ ਚਾਹਨਾ ਹੁੰਦੀ ਸੀ, ਪ੍ਰੇਮ ਹੁੰਦਾ ਸੀ, ਉਹ ਬਹੁਤ ਵੱਡੇ ਯਤਨ ਕਰਕੇ ਫਿਰ ਉਸ ਜਪਜੀ ਸਾਹਿਬ ਦੇ ਪਾਠ ਨੂੰ ਆਪਣੇ ਕੰਠ ਕਰਦੀਆਂ ਸਨ ਤੇ ਫਿਰ ਭਾਈ ਲੱਖੂ ਦੇ ਕੋਲੇ ਜਾਂਦੀਆਂ ਕਿ ਸੰਤ ਜੀ, ਬਾਬਾ ਜੀ, ਮਹਾਤਮਾ ਜੀ, ਹੁਣ ਸਾਡੇ ਤੇ ਕਿਰਪਾ ਹੋ ਗਈ ਭਾਈ ਸਾਹਿਬ ਜੀ, ਗੁਰੂ ਦੀ ਕਿਰਪਾ ਦੇ ਨਾਲ ਸਾਡੇ ਜਪਜੀ ਸਾਹਿਬ ਕੰਠ ਹੈ, ਹੁਣ ਸਾਨੂੰ ਦੱਸੋ। ਫਿਰ ਉਹ ਦਿਨ ਦਾ ਚੰਗਾ ਭਾਈ ਹੁਣ ਲੰਗਰ ਪਕਾਓ ਤੁਸੀਂ, ਮੈਂ ਤੁਹਾਡੇ ਘਰ ਲੰਗਰ ਛਕਣਾ ਵਾਂਗਾ, ਪਰ ਇਹ ਬੇਨਤੀ ਜ਼ਰੂਰ ਸੁਣਿਓ ਤੁਸੀਂ ਕਿ ਜਦੋਂ ਲੰਗਰ ਬਣਾਉਣਾ ਹੋਰ ਗੱਲਾਂ ਨਹੀਂ ਕਰਨੀਆਂ, ਜਪਜੀ ਸਾਹਿਬ ਦਾ ਪਾਠ ਕਰਨਾ, ਬਾਣੀ ਦਾ ਪਾਠ ਕਰਨਾ। ਇਹ ਕੋਈ ਆਪਣੇ ਇਕੱਲੇ ਲੱਖੂ ਦੀ ਗੱਲ ਨਹੀਂ, ਵੀ ਉਹਨੇ ਬੀਬੀਆਂ ਵਾਸਤੇ ਹੈ, ਆਪਣੇ ਵੀ ਘਰਾਂ ਚ ਜਿਹੜੀਆਂ ਬੀਬੀਆਂ ਹਨ ਜੇ ਬਾਣੀ ਵੀ ਨਹੀਂ ਪੜ੍ਹਨੀ ਆਉਂਦੀ, ਨਾ ਲੰਗਰ ਬਣਾਉਂਦੇ ਹੋ ਜਾਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਦੇ ਲੰਗਰ ਬਣਾਓ, ਆਪਣੇ ਬੱਚਿਆਂ ਤੇ ਬੜਾ ਭਾਰੀ ਅਸਰ ਪਵੇਗਾ ਇਸ ਗੱਲ ਦਾ। ਆਪਣੇ ਬੱਚਿਆਂ ਦੀਆਂ ਸ਼ੁਭ ਕਾਮਨਾ ਬਣ ਜਾਣਗੀਆਂ ਅੰਦਰ, ਮਾੜੀਆਂ ਕਾਮਨਾ ਖਤਮ ਹੋ ਜਾਣਗੀਆਂ। ਇਹ ਮਾੜੀਆਂ ਭਾਵਨਾਵਾਂ ਪੈਦਾ ਕਿੱਥੋਂ ਹੋਈਆਂ ਨੇ ਕਿ ਭਾਈ ਕਲਯੁਗ ਦੇ ਸਮੇਂ ਦੇ ਵਿੱਚ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕੀ ਹੋ ਗਿਆ, ਹੋਇਆ ਇਹ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮਾਵਾਂ ਦਾ ਜੀਵਨ ਨਹੀਂ ਰਿਹਾ ਹੈ, ਪਿਤਾ ਦਾ ਜੀਵਨ ਨਹੀਂ ਰਿਹਾ, ਫਿਰ ਬੱਚੇ ਕਿੱਥੋਂ ਚੰਗੇ ਹੋਣਗੇ, ਮਾਵਾਂ ਕਿਹੋ ਜਿਹੀਆਂ ਹੋ ਗਈਆਂ, ਗੁਰੂ ਸਾਹਿਬ ਕਹਿੰਦੇ ਨੇ, ਔਰ ਬੀਬੀਆਂ ਦਾ ਜੀਵਨ ਕਿਹੋ ਜਿਹਾ ਹੋ ਗਿਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਰੰਨਾ ਹੋਈਆਂ ਬੋਧੀਆਂ ਪੁਰਸ ਹੋਏ ਸਯਾਦ ਸੀਲ ਸੰਜਮ ਸੁਚ ਸ਼ਰਮ ਗਿਆ ਘਰ ਆਪਣੇ ਪਤ ਉੱਠ ਚੱਲੀ ਨਾਲ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਮਾਮਾ ਦਾ ਜੀਵਨ ਐਸਾ ਹੋ ਗਿਆ, ਰੰਨਾ ਹੋਈਆਂ ਬੋਧੀਆਂ ਪੁਰਸ ਹੋਏ ਸਯਾਦ, ਰੰਨਾ ਆਪਣੀਆਂ ਪ੍ਰਬੋਧ ਇਸਤਰੀਆਂ ਕਰਾਉਂਦੀਆਂ ਨੇ ਕਿ ਆਪਣੇ ਅੰਗਾਂ ਦੀ ਪ੍ਰਦਰਸ਼ਨੀ ਲਾਉਂਦੀਆਂ ਨੇ। ਵਸਤਰ ਦਿੱਤੇ ਸੀ ਕਿ ਸਾਨੂੰ ਸਾਡਾ ਨੰਗੇਜ ਢੱਕਣਾ, ਤਨ ਢੱਕਣਾ, ਪਰ ਅਸੀਂ ਵਸਤਰ ਇਹੋ ਜਿਹੇ ਪਾਈਏ ਜਿਹਦੇ ਨਾਲ ਸਾਡੇ ਤਨ ਦੀ ਨੁਮਾਇਸ਼ ਲੱਗ ਜਾਏ। ਔਰ ਪੁਰਸ਼ ਸਯਾਦ ਕਹਿੰਦੇ ਨੇ ਫਾਰਸੀ ਵਿੱਚ ਸ਼ਿਕਾਰੀ ਨੂੰ, ਪੁਰਸ਼ ਸ਼ਿਕਾਰੀ ਬਣ ਗਏ ਔਰ ਵਿਸ਼ੇ ਵਿਕਾਰਾਂ ਵਿੱਚ ਪੈ ਗਏ। ਫਿਰ ਇਹਦੇ ਹਾਲ ਕੀ ਹੋਇਆ, ਫਿਰ ਸ਼ਰਮ ਗਈ, ਸ਼ਰਮ ਧਰਮ ਦੋਏ ਸਭ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸੈਤਾਨ ਵੇ ਲਾਲੋ। ਕਹਿੰਦੇ ਹੁਣ ਕੂੜ ਦੀ ਪ੍ਰਧਾਨਗੀ ਹੋ ਗਈ, ਹੁਣ ਕਾਜੀ ਜਿਹੜੇ ਨਿਕਾਹ ਕਰਦੇ ਸੀ, ਬਾਹਮਣ ਜਿਹੜੇ ਫੇਰੇ ਕਰਦੇ ਸੀ, ਉਹਨਾਂ ਦੀ ਗੱਲ ਨੀ ਕੋਈ ਸੁਣਦਾ, ਥੱਕ ਗਈ ਹੈ, ਕੋਈ ਨੀ ਸੁਣਦਾ ਹੈ, ਕਿਉਂਕਿ ਅੱਗੇ ਧਰਮ ਸੀ, ਮਰਜ਼ਾਦਾ ਸੀ ਕਿ ਜਿੰਨਾ ਚਿਰ ਨਿਕਾਹ ਨੀ ਹੋ ਜਾਂਦੇ, ਜਿੰਨਾ ਚਿਰ ਫੇਰੇ ਨਹੀਂ ਹੋ ਜਾਂਦੇ, ਉਹਨਾਂ ਚਿਰ ਲੜਕੀ ਲੜਕਾ ਇਕੱਠਾ ਹੋਣਾ ਤਾਂ ਇੱਕ ਦੂਰ ਦੀ ਗੱਲ ਹੈ, ਇੱਕ ਦੂਜੇ ਨੂੰ ਦੇਖ ਵੀ ਨਹੀਂ ਸਕਦੇ ਸਨ। ਤੇ ਹੁਣ ਕਹਿੰਦੇ ਕੀ ਹੋ ਗਿਆ, ਹੁਣ ਇਹ ਹੋ ਗਿਆ ਕਿ ਉਹਨਾਂ ਦੀ ਗੱਲ ਕੋਈ ਸੁਣ ਕੇ ਕੋਈ ਸੁਣਦਾ ਨਹੀਂ ਹੈ, ਹੁਣ ਉਹ ਗੱਲ ਥੱਕ ਗਈ ਹੈ, ਖਤਮ ਹੋ ਗਈ ਹੈ, ਹੁਣ ਤੇ ਅਗਦ ਪੜੈ ਸੈਤਾਨ ਵੇ ਲਾਲੋ, ਹੁਣ ਤੇ ਅਗਦ ਜਿਹੜਾ ਹੈ ਨਿਕਾਹ ਜਿਹੜੇ ਹਨ ਵਿਆਹ ਜਿਹੜੇ ਹਨ ਉਹ ਸ਼ੈਤਾਨ ਕਾਮ ਕਰ ਰਿਹਾ, ਕਾਮ ਵਾਸਨਾ ਵਸ ਹੋ ਕੇ ਹੋ ਰਹੇ ਨੇ, ਜਦੋਂ ਕਿ ਇਹ ਨਿਰਾਪੁਰਾ ਕਾਮ ਪੂਰਤੀ ਦਾ ਰਿਸ਼ਤਾ ਨਹੀਂ ਹੈ, ਇਹ ਬਹੁਤ ਵੱਡਾ ਪਵਿੱਤਰ ਰਿਸ਼ਤਾ ਹੈ ਗੁਰਮੁਖ ਪਿਆਰੇ, ਵੱਡਾ ਪਵਿੱਤਰ ਰਿਸ਼ਤਾ ਹੈ, ਔਰ ਉਹ ਐਸਾ ਰਿਸ਼ਤਾ ਹੈ ਜਿਵੇਂ ਗੁਰੂ ਤੇ ਚੇਲੇ ਦਾ ਭਗਵਾਨ ਨਾਲ ਮੇਲ ਹੋਣਾ, ਪਰਮਾਤਮਾ ਨਾਲ, ਇਸ ਤਰ੍ਹਾਂ ਪਤੀ ਤੇ ਪਤਨੀ ਦਾ ਮੇਲ ਹੋਣਾ, ਆਪਸ ਵਿੱਚ ਦੋਵਾਂ ਦਾ ਇੱਕ ਮੇਲ ਹੋਣਾ। ਫਿਰ ਇਹ ਨਹੀਂ ਕਿ ਧਨ ਫਿਰ ਇਹ ਨਾ ਜਾਕੀਏ, ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਏ ਸੋਏ, ਐਸਾ ਪਵਿੱਤਰ ਸਨਤ ਅਖਤਿਆਰ ਕਰਨਾ। ਔਰ ਜਿਹੜੀਆਂ ਚਾਰ ਲਾਵਾਂ ਅਸੀਂ ਪੜ੍ਹਦੇ ਹਾਂ ਨਾ, ਉਹਨਾਂ ਦਾ ਕਦੇ ਅਰਥ ਸਮਝੀਏ, ਉਹ ਇਸ ਪਵਿੱਤਰ ਰਿਸ਼ਤੇ ਨੂੰ ਜੋੜਨ ਵਾਸਤੇ ਚਾਰ ਪੜਾਅ ਨੇ, ਕਿਵੇਂ ਜੁੜਨਾ, ਚਾਰ ਲਾਵਾਂ ਕਿ ਜ਼ਿੰਦਗੀ ਦੇ ਚਾਰ ਪੜਾਅ ਨੇ ਭਾਈ, ਇਹਨਾਂ ਦੇ ਨਾਲ ਤੁਸੀਂ ਇਹ ਰਿਸ਼ਤੇ ਨੂੰ ਜੋੜਨਾ। ਔਰ ਮੇਰਾ ਇਸ ਰਿਸ਼ਤੇ ਦੀ ਗੱਲ ਨਹੀਂ ਹੈ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਚਾਰ ਲਾਵਾਂ ਦੇ ਦੁਆਰਾ ਜੀਵ ਰੂਪੀ ਇਸਤਰੀ ਦੀ ਪਰਮਾਤਮਾ ਰੂਪੀ ਪਤੀ ਨਾਲ ਜੋੜ ਦੀ ਗੱਲ ਕਰਦੇ ਨੇ, ਮਿਲਾਪ ਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਪਹਿਲਾ ਪੜਾਅ ਕੀ ਹੈ, ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਜਿਹੜਾ ਪਹਿਲਾ ਪੜਾਅ ਉਹ ਕਿਹੜਾ ਹੈ ਜੀ? ਕਹਿੰਦੇ ਹਰ ਪਹਿਲੜੀ ਲਾਭ, ਜਿਹੜੀ ਪਹਿਲੀ ਯਾਤਰਾ ਸ਼ੁਰੂ ਕਰਨੀ ਹੈ ਉਹ ਕਰਮ ਤੋਂ ਕਰਨੀ ਹੈ, ਕਰਮ ਤੋਂ। ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਕਹਿੰਦੇ ਜਿਹੜੀ ਸਾਡੀ ਪ੍ਰਵਿਰਤੀ ਹੈ ਨਾ ਉਹ ਕਰਮ ਦੇ ਵਿੱਚ ਪੱਕੀ ਹੋ ਜਾਏ, ਸਾਡਾ ਜਿਹੜਾ ਕਰਮ ਹੈ ਉਹ ਪ੍ਰਵਿਰਤੀ ਉਹਦੇ ਵਿੱਚ ਪ੍ਰਪੱਕ ਹੋ ਜਾਏ ਕਿ ਕੰਮ ਜਿਹੜਾ ਅਸੀਂ ਕਰਮ ਕਰਨਾ ਨਾ ਕਰਮ ਚ ਪ੍ਰਵਿਰਤ ਹੋ ਜਾਈਏ, ਪੱਕੇ ਹੋ ਜਾਈਏ। ਪ੍ਰਵਿਰਤ ਅਰਥ ਹੈ ਪੱਕੇ, ਦ੍ਰਿੜ। ਹਰ ਪਹਿਲੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਕਹਿੰਦੇ ਪ੍ਰਵਿਰਤੀ ਪੱਕੀ ਹੋਵੇ। ਪੱਕੀ ਕੀ ਹੁੰਦੀ ਹੈ? ਕਿ ਰੋਜ਼ ਹੁੰਦੀ ਹੈ, ਇੱਕ ਦਿਨ ਨਹੀਂ, ਦੋ ਦਿਨ ਨਹੀਂ, ਸਾਰੀ ਜ਼ਿੰਦਗੀ। ਅੱਜ ਵੀ ਇਹੀ ਕਰਮ ਕਰਨੇ, ਨਿਤਨੇਮ ਕਰਨੇ, ਬਾਣੀ ਪੜ੍ਹਨੀ ਹੈ, ਗੁਰੂ ਘਰ ਦੇ ਵਿੱਚ ਜਾਣਾ, ਕਥਾ ਕੀਰਤਨ ਸੁਣਨਾ, ਕੱਲ ਵੀ ਪਰਸੋਂ ਵੀ ਰੋਜ਼ਾਨਾ। ਜਿਵੇਂ ਭੋਜਨ ਰੋਜ਼ ਸਕਦੇ ਹਾਂ ਇਸ ਤਰ੍ਹਾਂ ਉਹ ਪੱਕਾ ਕਰਮ ਹੈ। ਆਪਣੇ ਤਨ ਤੇ ਕੱਪੜੇ ਰੋਜ਼ ਪਹਿਨਦੇ ਹਾਂ, ਪੱਕਾ ਕਰਮ ਹੈ। ਸੌਂਦੇ ਰੋਜ਼ ਆ, ਪੱਕਾ ਕਰਮ ਹੈ। ਉੱਠਦੇ ਰੋਜ਼ ਆ, ਪੱਕਾ ਕਰਮ ਹੈ। ਇਸੇ ਤਰ੍ਹਾਂ ਗੁਰਮੁਖ ਪਿਆਰਿਓ ਆਪਣੇ ਜੀਵਨ ਦਾ ਇਹ ਪੱਕਾ ਕਰਮ ਹੋਣਾ ਚਾਹੀਦਾ ਕਿ ਸਾਡਾ ਦ੍ਰਿੜ ਕਰਮ ਹੋਣਾ ਚਾਹੀਦਾ, ਕਰਮ ਪੱਕਾ ਹੋਣਾ ਚਾਹੀਦਾ। ਇਹਨੇ ਨਿਤਨੇਮ ਅੱਜ ਤੇ ਬਹੁਤ ਕਰ ਲਿਆ, ਅਗਲੇ ਦਿਨ ਕੀਤਾ ਹੀ ਨਹੀਂ ਹੈ। ਫਿਰ ਕਈਆਂ ਨੂੰ ਪੁੱਛੀਏ, ਬਾਬਾ ਜੀ ਨਿਤਨੇਮ ਕਦੇ ਕਦੇ ਕਰ ਲੈਂਦੇ ਜੀ? ਕਦੇ ਕਦੇ? ਫਿਰ ਕਦੇ ਨੇਮ ਹੋਇਆ ਤਾਂ ਨਿਤਨੇਮ ਦਾ ਅਰਥ ਹੈ ਕਿ ਨਿਯਮ ਦੇ ਨਾਲ, ਔਰ ਨਿਯਮ ਦੇ ਨਾਲ ਜਮਾ ਪੱਕੇ ਨਿਯਮ ਦੇ ਨਾਲ ਨਿਤ ਰੋਜ਼ ਕਰਨਾ ਕੰਮ। ਉਨਾ ਚਿਰ ਬਹੁਤੇ ਗੁਰਮੁਖ ਪਿਆਰੇ, ਸਗੋਂ ਗੁਰੂ ਦਾ ਹੁਕਮ ਤੇ ਇਹ ਹੈ ਕਿ ਜਿੰਨਾ ਚਿਰ ਘੱਟੋ ਘੱਟ ਅਸੀਂ ਜਪਜੀ ਸਾਹਿਬ ਦਾ ਪਾਠ ਨਹੀਂ ਕਰ ਲੈਂਦੇ, ਪੰਜ ਬਾਣੀਆਂ ਨਹੀਂ ਪੜ੍ਹ ਲੈਂਦੇ, ਉਨਾ ਚਿਰ ਕੋਈ ਜਲ ਪਾਣੀ ਛਕਣਾ ਨਹੀਂ ਚਾਹੀਦਾ। ਜਿਹੜੇ ਅਨਪੜ੍ਹ ਨੇ ਅੱਧਾ ਘੰਟਾ ਵਾਹਿਗੁਰੂ ਦਾ ਮੰਤਰ ਜਪ ਕੇ ਫਿਰ ਜਲ ਪਾਣੀ ਛਕਣ, ਆਪਣੇ ਜੀਵਨ ਦਾ ਇਹ ਮਨੋਰਥ ਕਰਨ। ਕਿਉਂਕਿ ਮਨੁੱਖਾ ਦੇਹ ਐਵੇਂ ਨਹੀਂ ਮਿਲੀ ਸਾਨਾਂ ਨੂੰ, ਸਾਨੂੰ ਬੜੇ ਪੂਰਵਲੇ ਕਰਮਾਂ ਨਾਲ ਮਿਲੀ ਹੈ, ਪੂਰਵਲੇ ਕਰਮਾਂ ਦੇ ਨਾਲ ਇਹ ਪ੍ਰਾਪਤ ਹੋਈ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਇਹੋ ਜਿਹੀ ਹਾਲਤ ਹੋ ਗਈ, ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ, ਸੀਲ ਸੰਜਮ ਸੁੱਚ ਪੰਨੀ ਖਾਣਾ। ਕਹਿੰਦੇ ਜਿਹੜਾ ਖਾਣੇ ਦੇ ਯੋਗ ਨਹੀਂ ਹੈ, ਜਿਹੜਾ ਆਹਾਜ ਖਾਣਾ ਹੈ, ਜਿਹੜਾ ਨਹੀਂ ਖਾਣੇ ਦੇ ਯੋਗ ਉਹ ਖਾ ਰਹੇ ਆ, ਜਿਹੜੇ ਖਾਣੇ ਦੇ ਯੋਗ ਹੈ ਉਹਨੂੰ ਅਸੀਂ ਛੱਡ ਰਹੇ ਹਾਂ। ਹਰੀ ਸੋ ਰਿਸ਼ੀ ਮਹਾਰਾਜ ਸੱਚੇ ਪਾਤਸ਼ਾਹ ਨੇ 36 ਪ੍ਰਕਾਰ ਦੇ ਪਦਾਰਥ ਦਿੱਤੇ ਨੇ ਸਾਨੂੰ ਖਾਣ ਵਾਸਤੇ, ਉਹਨਾਂ ਤੇ ਸਾਨੂੰ ਸਬਰ ਨਹੀਂ, ਭਰੋਸਾ ਨਹੀਂ, ਫਿਰ ਅਸੀਂ ਹੋਰ ਪਾਸੇ ਨੂੰ ਜਾਂਦੇ ਆ। ਅੱਜ ਬਹੁਤ ਕੁਛ ਹੋ ਰਿਹਾ, ਮੈਨੂੰ ਬਹੁਤੀ ਵਿਆਖਿਆ ਕਰਨ ਦੀ ਲੋੜ ਨਹੀਂ ਕਿ ਤੁਸੀਂ ਆਪ ਹੀ ਸਭ ਜਾਣਦੇ ਹੋ, ਬਹੁਤ ਸਿਆਣੇ ਹੋ, ਲੋਕ ਪੜ੍ਹੇ ਲਿਖੇ ਇਸ ਮੁਲਕ ਦੇ। ਇਹਦਾ ਬਹੁਤ ਜਿਹੜੇ ਬੰਦੇ ਨੂੰ ਸਮਝ ਘੱਟ ਹੋਵੇ, ਜ਼ਿਆਦਾ ਗੱਲਾਂ ਉੱਥੇ ਦੱਸਣੀਆਂ ਪੈਂਦੀਆਂ, ਤੁਹਾਨੂੰ ਤਾਂ ਟੂਕ ਮਾਤਰੀ ਗੱਲ ਦੱਸੀ ਵਾਧੂ ਹੈ ਕਿਉਂਕਿ ਸਿਆਣੇ ਹੋ, ਔਰ ਤੁਹਾਡੇ ਕੋਲੇ ਸਿਆਣਪ ਵੀ ਹੈ। ਦੂਜੀ ਗੱਲ ਹੈ ਤੁਹਾਡੇ ਕੋਲੇ ਚੋਟੀ ਦੇ ਵੱਡੇ ਤੋਂ ਵੱਡੇ ਵਿਦਵਾਨ, ਸਿਆਣੇ, ਗੁਰਮੁਖ ਪਿਆਰੇ ਮਹਾਤਮਾ, ਔਰ ਬਹੁਤ ਹੀ ਕਥਾਕਾਰ ਚੋਟੀ ਦਿਆਂ ਦੀ, ਤੁਸੀਂ ਸਾਰੇ ਉਹਨਾਂ ਦੀਆਂ ਗੱਲਾਂ ਰੋਜ਼ ਸੁਣਦੇ ਹੋ। ਮੇਰੇ ਵਰਗੇ ਦੀ ਗੱਲ ਤੇ ਉਹਦੇ ਵਿੱਚ ਕੋਈ ਮਾਇਨੇ ਨਹੀਂ ਰੱਖਦੀ ਹੈ ਕਿ ਵੱਡੇ ਵੱਡੇ ਸਿਆਣੇ ਮਹਾਂਪੁਰਖਾਂ ਦੀਆਂ ਗੱਲਾਂ ਤੁਸੀਂ ਸੁਣੀਆਂ ਹੋਈਆਂ ਨੇ, ਤੁਸੀਂ ਬਹੁਤ ਸਾਰਾ ਕੁਛ ਜਾਣਦੇ ਹੋ। ਇਸ ਕਰਕੇ ਗੁਰਮੁਖ ਪਿਆਰੇ, ਜਿਹੜਾ ਨਾ ਖਾਣੇ ਜੋ ਖਾਣਾ ਉਹ ਖਾਣ ਲੱਗ ਗਏ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਇਹੋ ਜਿਹੀ ਹਾਲਤ ਹੋ ਗਈ ਫਿਰ ਕੀ ਹੋਏਗਾ? ਕਹਿੰਦੇ ਕਲਯੁਗ ਦਾ ਪ੍ਰਭਾਵ ਇਤਨਾ ਹੋ ਗਿਆ। ਫਿਰ ਮਹਾਰਾਜ ਕਹਿੰਦੇ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ। ਹੁਣ ਕਹਿੰਦੇ ਕਲਯੁਗ ਦੇ ਵਿੱਚ ਮਨੁੱਖ ਨਹੀਂ ਪੈਦਾ ਹੁੰਦੇ, ਦੇਵਤੇ ਨਹੀਂ ਪੈਦਾ ਹੁੰਦੇ, ਕੀ ਪੈਦਾ ਹੋ ਰਹੇ? ਜਿੰਨ ਭੂਤ, ਜਿਨ੍ਹਾਂ ਦੇ ਜਿੰਨ ਭੂਤਾਂ ਦਾ ਕੀ ਹੈ? ਉਹਨਾਂ ਨੇ ਖਾਈ ਜਾਣਾ, ਬਰਫੈਲੀਆਂ ਕਰਨੀ ਹੈ। ਜੇ ਸਾਡੇ ਜੀਵਨ ਚ ਵੀ ਇਹੀ ਕੁਛ ਹੈ ਫਿਰ ਅਸੀਂ ਭੂਤਾਂ ਹੀ ਵਰਗੇ ਆ। ਕਲਮ ਹੈ ਪ੍ਰੇਤ ਜਿਨੀ ਨਾਮ ਨਾ ਜਾਤਾ। ਮਹਾਰਾਜ ਕਹਿੰਦੇ ਕਲਯੁਗ ਦੇ ਉਹੀ ਪ੍ਰੇਤ ਨੇ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਮਝਿਆ ਨਹੀਂ ਹੈ, ਜਾਣਿਆ ਨਹੀਂ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਕਹਿੰਦੇ ਭਾਈ ਫਿਰ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ। ਕਹਿੰਦੇ ਹੁਣ ਕਲਯੁਗ ਦੇ ਵਿੱਚ ਜਿਨ੍ਹਾਂ ਭੂਤਾਂ ਦਾ ਅਵਤਾਰ ਹੋ ਕੇ ਆ ਰਿਹਾ, ਪੁੱਤ ਜਨੂਰਾ ਤੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਕਹਿੰਦੇ ਪੁੱਤ ਜਨੂਰੀ ਜਨਵਾਣੀ ਹੈ, ਔਰ ਪੁੱਤ ਜਨ ਹੈ ਪਰ ਪਿਤਾ ਜਨ ਹੈ, ਮਾਤਾ ਜਨੂਰੀ ਹੈ, ਸਾਰਿਆਂ ਦਾ ਸਰਦਾਰ, ਉਹਦੇ ਘਰ ਚ ਸਰਦਾਰੀ ਚੱਲਦੀ ਹੈ। ਕਹਿੰਦੇ ਇਹੋ ਜਿਹੀ ਹਾਲਤ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੋ ਖੈਰ ਮੈਂ ਜੋ ਗੱਲ ਕਰ ਰਿਹਾ ਸੀ ਮੈਂ ਉਸ ਤੇ ਮੁੜ ਕੇ ਫੇਰ ਆਵਾਂ ਕਿ ਭਾਈ ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਸਾਨੂੰ ਵਾਰ ਵਾਰ ਨਾਮ ਦੀ ਦਾਤ ਬਾਰੇ ਦੱਸ ਰਹੇ ਨੇ, ਔਰ ਮੈਂ ਗੱਲ ਕਰਿਆ ਸੀ ਕਿ ਬੀਬੀਆਂ ਜੇ ਘਰ ਦੇ ਵਿੱਚ ਬਾਣੀ ਪੜ੍ਹਨ, ਸਿਮਰਨ ਕਰਨ, ਲੰਗਰ ਇਹ ਬਣਾਉਂਦਿਆਂ ਹੋਇਆ ਇਹ ਕਰਨ, ਕਿਉਂਕਿ ਲੰਗਰ ਪਾਣੀ ਅਸੀਂ ਬੀਬੀ ਦੇ ਹੱਥੋਂ ਛਕਦੇ ਹਾਂ। ਭਾਈ ਲੱਖੂ ਉਹਨਾਂ ਬੀਬੀਆਂ ਦੇ ਹੱਥੋਂ ਪ੍ਰਸ਼ਾਦਾ ਪਾਣੀ ਛਕਦੇ ਸੀ ਜਿਹੜੀਆਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰ ਲੈਂਦੀਆਂ ਸਨ। ਕਿਉਂ? ਇਹਦੇ ਪਿੱਛੇ ਵੀ ਕਾਰਨ ਸੀ ਬੜਾ ਭਾਰੀ ਕਿ ਜਿਹੜੇ ਨਾਮ ਸਿਮਰਨ ਵਾਲੇ ਦੇ ਘਰੋਂ ਪ੍ਰਸ਼ਾਦਾ ਛਕਣ ਦੇ ਨਾਲ ਸਾਡੀ ਬਿਰਤੀ ਨਾਮ ਨਾਲ ਮਤਲਬ ਨਹੀਂ ਜੁੜੇਗੀ। ਪਰ ਜੇ ਅਸੀਂ ਐਸੇ ਘਰ ਦਾ ਪ੍ਰਸ਼ਾਦਾ ਛਕਾਂਗੇ ਫਿਰ ਜੈਸਾ ਅੰਨ ਤੈਸਾ ਮਨ ਵੀ ਹੁੰਦਾ। ਇਹ ਵੀ ਮੈਂ ਬੇਨਤੀ ਕਰਾਂ ਵੀ ਇਹ ਗੁਰ ਮੰਤਰ ਨਹੀਂ ਚੀਤ, ਭੋਜਨ ਤਾਂ ਕਾ ਖਾਏ ਕਿ ਵਿਸਰੇ ਹਰ ਸਿਉ ਪ੍ਰੀਤ। ਜਿਹਦੇ ਕੋਲੇ ਕੋਈ ਗੁਰਮੰਤਰ ਨਹੀਂ ਹੈ, ਜਿਹਦੇ ਕੋਲੇ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤੀ ਨਹੀਂ ਹੈ, ਉਹਨਾਂ ਦੇ ਘਰ ਦਾ ਭੋਜਨ ਛਕ ਕੇ ਵਾਹਿਗੁਰੂ ਪਰਮੇਸ਼ਰ ਨਾਲੋਂ ਪ੍ਰੀਤੀ ਟੁੱਟਦੀ ਹੈ। ਔਰ ਦੂਸਰੀ ਗੱਲ ਮੈਂ ਹੋਰ ਬੇਨਤੀ ਕਰਾਂ ਕਿ ਜਿਹੜੀਆਂ ਬੀਬੀਆਂ ਦੇ ਲੰਗਰ ਅਸੀਂ ਹੱਥੋਂ ਛਕਦੇ ਹਾਂ ਉਹ ਬਾਣੀ ਪੜ੍ਹਨ ਵਾਲੀਆਂ ਹੋਣ, ਕਿਉਂਕਿ ਜ਼ਿਆਦੇ ਯੋਗਦਾਨ ਲੰਗਰ ਪਕਾਉਣਾ ਛਕਾਉਣਾ ਪਾਲਣ ਪੋਸ਼ਣ ਬੱਚਿਆਂ ਦੀ ਬੀਬੀਆਂ ਦੇ ਹੱਥਾਂ ਚ ਹੁੰਦੀ ਹੈ। ਸੋ ਮਾਂ ਦੇ ਜੀਵਨ ਦਾ ਅਸਰ ਬੱਚੇ ਤੇ ਬਹੁਤ ਪੈਂਦਾ ਹੈ। 99% ਮਾਂ ਦਾ ਜੀਵਨ ਬੱਚਾ ਕਬੂਲ ਕਰਦਾ ਔਰ ਉਹਦਾ ਅਸਰ ਹੁੰਦਾ। ਕਿਉਂ? ਉਹ ਮਾਂ ਦੇ ਪੇਟ ਦਾ ਪਾਲਣ ਪੋਸ਼ਣ ਹੁੰਦਾ, ਮਾਂ ਦੇ ਖੂਨ ਨਾਲ ਉਹਦਾ ਖੂਨ ਬਣਦਾ, ਮਾਂ ਦੀ ਖੁਰਾਕ ਉਹਦੀ ਖੁਰਾਕ ਬਣਦੀ ਹੈ ਔਰ ਮਾਂ ਦਾ ਭੋਜਨ ਉਹਦਾ ਭੋਜਨ ਬਣਦਾ, ਕਿਉਂਕਿ ਮਾਂ ਦੇ ਨਾਲ ਬੜਾ ਭਾਰੀ ਸੰਬੰਧ ਹੈ, ਪਿਓ ਨਾਲ ਉਹਦਾ ਹਾਦਸਾ ਰੂਪੀ ਸੰਬੰਧ ਹੈ, ਥੋੜਾ ਜਾ ਕੁਛ ਬਸ ਐਕਸੀਡੈਂਟ ਰੂਪੀ ਸੰਬੰਧ ਹੈ ਥੋੜਾ ਜਿਹਾ। ਉਦੋਂ ਬਾਅਦ ਸਾਰੇ ਦਾ ਸਾਰਾ ਸੰਬੰਧ ਬਹੁਤ ਲੰਬਾ ਸੰਬੰਧ ਮਾਤਾ ਦੇ ਨਾਲ ਹੈ। ਮਾਤਾ ਦਾ ਫਿਰ ਉਦੋਂ ਜਨਮ ਲੈਣ ਤੋਂ ਬਾਅਦ ਫਿਰ ਮਾਤਾ ਦੇ ਦੁੱਧ ਚੁੰਘ ਕੇ ਪਲਣਾ ਔਰ ਮਾਤਾ ਦੇ ਬੋਲ, ਮਾਤਾ ਦੀ ਨਿਗਾਹ, ਮਾਤਾ ਦੇ ਜਿਹੜੇ ਵੀ ਕਰਤੱਬ ਨੇ ਉਹਨਾਂ ਸਾਰਿਆਂ ਦਾ ਅਸਰ ਬੱਚੇ ਤੇ ਹੁੰਦਾ। ਫਿਰ ਮਾਤਾ ਦੇ ਹੱਥੋਂ ਪ੍ਰਸ਼ਾਦਾ ਛਕਣਾ। ਇਸ ਕਰਕੇ ਬੀਬੀ ਪਾਠ ਕਰੇ ਘਰ ਦੇ ਵਿਚ ਸਭ ਤੋਂ ਲਾਭਦਾਇਕ ਹੈ। ਇਹ ਨੀ ਕਿ ਬੀਬੀ ਜਪੇ, ਸਾਰੇ ਜਪਣ ਤਾਂ ਸਾਰੇ ਹੀ, ਪਰ ਘੱਟੋ ਘੱਟ ਜ਼ਰੂਰ ਇਹ ਘਰ ਦੇ ਵਿਚ ਬੀਬੀਆਂ, ਕਿਉਂਕਿ ਗੁਰੂ ਸਾਹਿਬ ਜੀ ਨੇ, ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਹੇ, ਉਹਨਾਂ ਨੇ ਦੇਖ ਕੇ ਕਹੇ ਕਿ ਆਮ ਕਰਕੇ ਦੇਖੀਏ, ਹੁਣ ਵੀ ਦੇਖਦੇ ਆ ਘਰਾਂ ਚ, ਬਹੁਤ ਸਾਰੇ ਘਰਾਂ ਚ ਬੀਬੀਆਂ ਨਿਤ ਨਿਯਮ ਨੇ, ਬਾਣੀ ਪੜ੍ਹਦੀਆਂ ਨੇ, ਕਈ ਕਈ ਪਾਠ ਕਰਦੀਆਂ ਨੇ। ਸਤਿਗੁਰੂ ਦੀ ਕਿਰਪਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਅੰਮ੍ਰਿਤਸਰ ਕਹਿਦੇ ਸੀ ਮਾਈਆਂ ਰਾਮ ਰਜਾਈਆਂ। ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਹਿਤੇ, ਕਹਿੰਦੇ ਮਾਈਆਂ ਜਿਹੜੀਆਂ ਨੇ ਇਹ ਰਾਮ ਦੀ ਰਜਾ ਚੱਲਣ ਵਾਲੀ, ਇਹ ਪਰਮਾਤਮਾ ਦੀ ਰਜਾ ਚੱਲਣ ਵਾਲੀਆਂ ਨੇ, ਇਹ ਸ਼ਰਧਾ ਬੜੀ ਹੁੰਦੀ ਹੈ। ਪਰ ਮੈਂ ਇੱਕ ਬੇਨਤੀ ਕਰਾਂ, ਕਈ ਵਾਰੀ ਸਾਡੀ ਸ਼ਰਧਾ ਕੱਚੀ ਹੁੰਦੀ ਹੈ, ਐਸਾ ਨਾ ਕਰਿਆ ਕਰੋ ਕਿ ਸਾਡੀ ਸ਼ਰਧਾ ਹੈ ਉਹਨਾਂ ਕੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਧਾ, ਅੱਜ ਕਿਤੇ ਹੋਰ ਵੀ ਸ਼ਰਧਾ ਚਲੀ ਗਈ, ਪਰ ਸ਼ਰਧਾ ਸਾਨੂੰ ਇੱਕੋ ਹੀ ਥਾਂ ਤੇ ਰੱਖਣੀ ਚਾਹੀਦੀ ਹੈ, ਇੱਕੋ ਹੀ ਥਾਂ ਤੇ। ਔਰ ਇੱਕੋ ਹੀ ਥਾਂ ਵੀ ਐਸੀ ਫਿਰ ਦੁਨੀਆਂ ਦਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੁਨੀਆਂ ਦਾ ਐਸਾ ਗੁਰੂ ਹੈ, ਐਸਾ ਗ੍ਰੰਥ ਹੈ ਦੁਨੀਆਂ ਵਿਚ ਇੱਕ ਸਾਡੇ ਕੋਲ, ਜਿਸ ਬਾਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਨੇ ਔਰ ਸਾਰੇ ਪਹਿਲ ਦਾ ਧਰਮਾਂ ਨੂੰ, ਸਾਰਿਆਂ ਦਾ ਧਰਮਾਂ ਦਾ ਸਾਂਝਾ ਗ੍ਰੰਥ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਐਸਾ ਗ੍ਰੰਥ ਦੁਨੀਆਂ ਵਿਚ ਹੋਰ ਕੋਈ ਨਹੀਂ ਹੈ। ਗ੍ਰੰਥ ਸਾਰੇ ਪਵਿੱਤਰ ਨੇ, ਸਤਿਕਾਰ ਯੋਗ ਨੇ, ਸਾਰੇ ਪਵਿੱਤਰ ਨੇ, ਉਹਨਾਂ ਦਾ ਸਤਿਕਾਰ ਕਰਨਾ ਬਣਦਾ, ਲੇਕਿਨ ਜੋ ਗੁਰੂ ਗ੍ਰੰਥ ਸਾਹਿਬ ਦੇ ਵਿਚ ਵਿਲੱਖਣਤਾ ਹੈ ਉਹ ਹੋਰਾਂ ਵਿਚ ਨਹੀਂ ਹੈ। ਸੋ ਇਹ ਸਾਰਿਆਂ ਧਰਮਾਂ ਦਾ ਸਾਂਝਾ ਗ੍ਰੰਥ ਹੈ, ਇਹਦੇ ਖੱਤਰੀ ਵੀ, ਸੂਦਰ ਵੀ, ਵੈਸ ਵੀ, ਸਾਰਿਆਂ ਵਾਸਤੇ ਸਾਂਝਾ ਧਰਮ ਹੈ ਇਹ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਚਾਰ ਦਰਵਾਜੇ ਰੱਖ ਕੇ ਚਾਰਾਂ ਵਰਨਾ ਵਾਸਤੇ, ਇੱਥੇ ਇੱਕ ਜਾਤੀ ਦੇ ਲੋਕ ਜਾ ਸਕਣਗੇ, ਇੱਕੋ ਧਰਮ ਦੇ ਲੋਕ ਜਾ ਸਕਣਗੇ, ਕਹਿੰਦੇ ਜਿਹੜਾ ਮਰਜ਼ੀ ਆਓ, ਸਾਰਿਆਂ ਵਾਸਤੇ ਦਰ ਖੁੱਲਾ ਹੈ। ਔਰ ਇੱਥੇ ਹੀ ਬਸ ਨਹੀਂ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੰਨੇ ਆਪਣਾ ਦਰਵਾਜਾ ਬੇੜਾ ਖੁੱਲਾ ਰੱਖਿਆ, ਮਹਾਰਾਜ ਨੇ ਆਪਣਾ ਆਂਗਣ ਖੁੱਲਾ ਰੱਖਿਆ ਕਿ ਜਿਹੜੇ ਜਿਹੜੇ ਵੀ ਭਗਤ ਆਏ ਮਹਾਰਾਜ ਸਾਰਿਆਂ ਨੂੰ ਥਾਂ ਦਿੱਤੀ ਹੈ। ਰਵਿਦਾਸ ਆਇਆ, ਆ ਭਾਈ ਤੂੰ ਵੀ ਬਰਾਬਰਤਾ ਦਿੱਤੀ ਹੈ। ਨਾਮਦੇਵ ਆਇਆ, ਉਹਨੂੰ ਬਰਾਬਰਤਾ ਦਿੱਤੀ ਹੈ। ਬੇਣੀ ਆਇਆ, ਪੀਪਾ ਭਗਤ ਆਇਆ, ਰਾਮਾਨੰਦ ਆਇਆ, 15 ਭਗਤ ਇਹੋ ਜਿਹੇ ਆਏ, ਭੱਟ ਆਏ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਬਰਾਬਰਤਾ ਦਿੱਤੀ ਹੈ। ਸੋ ਗੁਰਮੁਖ ਪਿਆਰਿਓ, ਫਿਰ ਉਹ ਭਾਈ ਲੱਖੂ ਕਹਿਣ ਲੱਗਾ, ਮੈਂ ਉਹਦੇ ਸਾਹਿਬ ਕੰਠ ਕਰੇਗੀ। ਦੇਖੋ ਨਾ, ਮਹਾਂਪੁਰਖਾਂ ਦਾ ਇੱਕ ਤਰੀਕਾ ਹੈ ਆਪਣਾ ਜੀਵਨ ਵੀ ਸਫਲਾ ਕਰਨਾ, ਦੂਜੇ ਦਾ ਵੀ ਕਰਨਾ। ਆਪਣਾ ਜੀਵਨ ਵੀ ਸਫਲਾ ਕਰਨਾ ਤੇ ਦੂਜੇ ਦਾ ਵੀ ਕਰਨਾ, ਪ੍ਰਸ਼ਾਦਾ ਛਕਾਉਣ ਦਾ ਫਲ ਵੀ ਪ੍ਰਾਪਤ ਹੋਣਾ ਤੇ ਉਹਨੂੰ ਕਹਿਣਾ, ਬੀਬੀ ਹੁਣ ਤਾਂ ਜਬ ਕੰਠ ਹੈ ਤੇਰੇ। ਹਾਂ ਬਾਬਾ ਜੀ, ਹਾਂ ਜੀ ਭਾਈ ਸਾਹਿਬ ਜੀ, ਕੰਠ ਹੈ। ਲੈ ਹੁਣ ਤਾਂ ਪ੍ਰਸ਼ਾਦਾ ਮੈਨੂੰ ਛਕਾਵੇਗੀ, ਇਹਦਾ ਘੱਟੋ ਘੱਟ ਇੱਕ ਪਾਠ ਤੇ ਰੋਜ਼ ਕਰਿਆ ਕਰੀ, ਵੱਧ ਕਰ ਲੈ ਤਾਂ ਤੇਰੀ ਮਿਹਰਬਾਨੀ ਹੈ। ਇਹ ਵੀ ਨਾਲ ਕਹਿੰਦੇ ਸੀ। ਸੋ ਜਪਜੀ ਸਾਹਿਬ ਦਾ ਪਾਠ ਰੋਜ਼ ਕਰਨਾ ਵੀ ਬੜੀ ਭਾਰੀ ਪ੍ਰਾਪਤੀ ਹੈ, ਕੋਈ ਛੋਟੀ ਨਹੀਂ ਹੈ, ਬੜਾ ਸ਼ਕਤੀਸ਼ਾਲੀ ਪਾਠ ਹੈ। ਗੁਰੂ ਕੀ ਬਾਣੀ ਬੜੀ ਸ਼ਕਤੀਸ਼ਾਲੀ ਹੈ, ਬ੍ਰਹਮ ਗਿਆਨ ਦੀ ਅਵਸਥਾ ਪੈਦਾ ਕਰਨ ਵਾਲਾ ਪਾਠ ਹੈ। ਔਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣੇ ਨੂੰ ਜਦੋਂ ਅਜੇ ਗੁਰੂ ਨਹੀਂ ਬਣੇ ਸੀ, ਇਹ ਬਚਨ ਕਹੇ ਸੀ ਕਿ ਭਾਈ ਲਹਿਣਾ, ਭਾਈ ਪੁਰਖਾ, ਇਹ ਮਾਲਾ ਮੰਤਰ ਹੈ ਤੇਰੇ ਵਾਸਤੇ, ਬੜਾ ਸ਼ਕਤੀਸ਼ਾਲੀ ਪਾਠ ਹੈ, ਲੈ ਇਹਦੀ ਤਰਤੀਬ ਨਾਲ ਪੌੜੀਆਂ ਲਿਖ ਤੇ ਬਣਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖਾਇਆ ਔਰ ਫਿਰ ਕਿਹਾ, ਇਹ ਜਪ ਕਰਤੇ ਪੁਰਖ ਕਾ ਤੁਰੋਂ ਹੋ ਆਪ ਫੁਰਮਾਨ, ਕਹਿੰਦੇ ਇਹ ਇਹ ਜਿਹੜਾ ਜਪ ਹੈ ਮੈਨੂੰ ਧੁਰੋਂ ਅਕਾਲ ਪੁਰਖ ਸਾਹਿਬ ਕੋਲੋਂ ਮਿਲਿਆ ਮੈਨੂੰ ਇਹ ਜਪ ਕਰਤੇ ਪੁਰਖ ਕਾ। ਇਹ ਕਹਿੰਦੇ ਕਰਤੇ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਪ ਹੈ ਕਿਸੇ ਬੰਦੇ ਦਾ ਨਹੀਂ। ਔਰ ਆਇਆ ਕਿੱਥੋਂ ਹੈ ਧੁਰੋਂ ਹੋਆ ਫੁਰਮਾਨ, ਕਹਿੰਦੇ ਮੈਨੂੰ ਧੁਰੋਂ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਚੋਂ ਆਇਆ ਇਹ। ਤੋ ਕਹਿਣ ਲੱਗੇ ਇਹ ਜਪ ਜਿਹੜਾ ਐਸਾ ਹੈ ਸੋ ਇਸ ਦਾ ਜਪ ਦਾ ਜਪਜੀ ਸਾਹਿਬ ਦਾ ਪਾਠ ਕਰਨਾ ਸਿੱਖ ਦਾ ਮੁੱਢਲਾ ਫਰਜ਼ ਹੈ। ਮੈਂ ਬੇਨਤੀ ਕਰਾਂ ਘੱਟੋ ਘੱਟ ਜਿਹਦੇ ਜਪਜੀ ਸਾਹਿਬ ਯਾਦ ਨਹੀਂ ਗੁਟਕੇ ਤੋਂ ਵੀ ਘੱਟੋ ਘੱਟ ਜਪਜੀ ਸਾਹਿਬ ਦਾ ਪਾਠ ਕਰਕੇ ਪ੍ਰਸ਼ਾਦ ਦਾ ਪਾਣੀ ਛਕੋ, ਆਪਣੇ ਜੀਵਨ ਦਾ ਦ੍ਰਿੜ ਵਿਸ਼ਵਾਸ ਪੱਕਾ ਹੋ ਜਾਏ। ਸੋ ਇਹ ਜੋ ਗੁਰੂ ਰਾਮਦਾਸ ਜੀ ਕਹਿ ਰਹੇ ਨੇ ਹਰ ਪਹਿਲੀ ਲਾਭ ਪਹਿਲੀ ਲਾਭ ਕੀ ਹੈ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ, ਇਹ ਦ੍ਰਿੜ ਕਰਮ ਕਰਨਾ ਪੱਕਾ ਕਰਮ ਕਿ ਮੈਂ ਅੱਜ ਤੋਂ ਜਪਜੀ ਸਾਹਿਬ ਦਾ ਪਾਠ ਤਾਂ ਘੱਟੋ ਘੱਟ ਕਰਾਂਗਾ ਜੀ, ਫਿਰ ਮੈਂ ਜਲ ਪਾਣੀ ਛਕਾਂਗਾ। ਇਹ ਕਰਮ ਪੱਕਾ ਹੋ ਜਾਏਗਾ, ਹੌਲੀ ਹੌਲੀ ਕਰਮ ਪੱਕਦਾ ਜਾਏਗਾ ਤੇ ਸਾਡੀ ਪਰਮਾਤਮਾ ਦੇ ਨਾਲ ਨੇੜਤਾ ਹੁੰਦੀ ਜਾਏਗੀ। ਮੈਂ ਉਸਦੀ ਹਰ ਦੂਜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ। ਦੂਜੀ ਅਵਸਥਾ ਕੀ ਹੈ ਕਿ ਸਤਿਗੁਰੂ ਦੀ ਪ੍ਰਾਪਤੀ ਕਰਨੀ। ਤੀਜੀ ਅਵਸਥਾ ਕੀ ਹੈ, ਹਰ ਤੀਜੀ ਲਾਭ ਮਨ ਚਾਓ ਪਿਆ ਵੈਰਾਗੀ ਆ ਬਲਰਾਮ ਜੀ, ਵੈਰਾਗ ਤਿਆਗ ਹੋ ਜਾਣਾ ਤੇ ਮਨ ਚ ਚਾਓ ਪੈਦਾ ਹੋ ਜਾਣਾ ਕਿ ਮੈਂ ਮੇਰੇ ਪਤੀ ਪਰਮਾਤਮਾ ਨੂੰ ਪਾਉਣਾ, ਉਸ ਪਤੀ ਪਰਮਾਤਮਾ ਦੀ ਪ੍ਰਾਪਤੀ ਦਾ ਖੁਸ਼ੀ ਹੋ ਜਾਣੀ, ਚਾਓ ਹੋ ਜਾਣਾ। ਜਿਵੇਂ ਨੌਜਵਾਨ ਲੜਕੀ 20 ਸਾਲ ਦੀ ਜੋ ਲੜਕੀ ਹੋ ਜਾਏ ਉਹਦੇ ਮਨ ਚ ਪਤੀ ਦੀ ਪ੍ਰਾਪਤੀ ਦਾ ਚਾਓ ਪੈਦਾ ਹੁੰਦਾ, ਉਸ ਨੂੰ ਕਹਿੰਦੇ ਸ਼ੌਕ ਅਵਸਥਾ, ਸ਼ੌਕ ਅਵਸਥਾ। ਸੋ ਇਸੇ ਤਰ੍ਹਾਂ ਹੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਚਾਓ ਹੋ ਜਾਵੇ ਇਹਨੂੰ ਸ਼ੌਕ ਅਵਸਥਾ ਕਹਿੰਦੇ ਨੇ, ਸ਼ੌਕ ਪੈਦਾ ਹੋ ਜਾਵੇ। ਫਿਰ ਬਾਣੀ ਚਾਓ ਨਾਲ ਪੜ੍ਹੇ, ਸ਼ੌਕ ਨਾਲ ਪੜ੍ਹੇ, ਪ੍ਰੇਮ ਨਾਲ ਪੜ੍ਹੇ, ਬੱਧਾ ਚੱਤੀ ਨਾ ਪੜ੍ਹੇ, ਬੱਧਾ ਚੱਤੀ ਜੋ ਪੜ੍ਹੇ ਨਾ ਗੁਣ ਨਾ ਉਪਕਾਰ, ਇਹ ਚਾਓ ਪੈਦਾ ਹੋ ਜਾਏ। ਔਰ ਮੈਂ ਹੋਰ ਵੀ ਬੇਨਤੀ ਕਰਾਂ ਕਿ ਐਸਾ ਵੀ ਨਹੀਂ ਸੋਚਣਾ ਕਿ ਸਾਡਾ ਬਾਣੀ ਪੜ੍ਹਨ ਨੂੰ ਜੀ ਨਹੀਂ ਕਰਦਾ, ਅੱਜ ਤਾਂ ਬੰਨੇ ਚੱਠੀ ਭਰਦੇ ਹਾਂ, ਫਿਰ ਵੀ ਭਰ ਲਓ ਬਾਣੀ, ਫਿਰ ਵੀ ਪੜ੍ਹਨੀ ਚੰਗੀ ਹੈ, ਬਾਣੀ ਫਿਰ ਵੀ ਚੰਗੀ ਹੈ। ਜੇ ਮਨ ਨਹੀਂ ਮੰਨਦਾ, ਮਨ ਦੇ ਵਿੱਚ ਪਚਾਓ ਪੈਦਾ ਨਹੀਂ ਹੋਇਆ, ਪਰ ਫਿਰ ਵੀ ਭਾਵੇਂ ਤੁਸੀਂ ਆਪਣੇ ਮਨ ਦੇ ਹੱਠ ਨਾਲ ਪੜ੍ਹੋ ਪੜ੍ਹੋ ਉਸ ਨੂੰ। ਕਿਉਂ, ਕਿਸੇ ਬੰਦੇ ਨੂੰ ਬੁਖਾਰ ਚੜਿਆ ਟੀਕਾ ਲਵਾਉਣ ਦਾ ਜੀ ਨਹੀਂ ਕਰਦਾ, ਪਰ ਧੱਕੇ ਨਾਲ ਪਕੜ ਕੇ ਲਾਇਆ ਗਿਆ ਤੇ ਟੀਕੇ ਲਾਉਣ ਦੇ ਨਾਲ ਬੁਖਾਰ ਤਾਂ ਉਤਰੇਗਾ ਲਾਜ਼ਮੀ। ਆਪਰੇਸ਼ਨ ਕਰਾਉਣ ਜਾਂਦਾ ਕਿਹਦਾ ਜੀ ਕਰਦਾ ਮੈਂ ਕਰਵਾਵਾਂ, ਕਈ ਨਹੀਂ ਕਰਾਉਂਦੇ, ਧੱਕੇ ਨਾਲ ਵੀ ਕਰਨਾ ਪੈਂਦਾ ਪਰ ਉਹਦਾ ਇਲਾਜ ਹੋ ਜਾਂਦਾ। ਇਸੇ ਤਰ੍ਹਾਂ ਗੁਰੂ ਕੀ ਬਾਣੀ ਨੂੰ ਜੇ ਮਨ ਨਾ ਕਰੇ ਨਾ ਪੜ੍ਹਨ ਨੂੰ, ਯੋਨਾ ਸੋਚਣਾ ਮੇਰਾ ਮਨ ਨਹੀਂ ਮੰਨਦਾ, ਕਿਉਂਕਿ ਕਈ ਵਾਰੀ ਅਸੀਂ ਇਹਦੀ ਵਿਆਖਿਆ ਗਲਤ ਕਰ ਦਿੰਦੇ ਹਾਂ ਕਿ ਜਦੋਂ ਬਾਣੀ ਪੜ੍ਹਦੇ ਹਾਂ ਜੀ ਸਾਡਾ ਮਨ ਨਹੀਂ ਲੱਗਦਾ ਹੈ, ਮਨ ਨਹੀਂ ਜੁੜਦਾ ਹੈ। ਔਰ ਫਿਰ ਪ੍ਰਚਾਰਕ ਵੀ ਕਹਿੰਦੇ ਨੇ ਬਾਣੀ ਪੜ੍ਹੋ ਮਨ ਜੋੜ ਕੇ, ਮਨ ਇਕਾਗਰ ਕਰਕੇ। ਤੋ ਗੁਰਮੁਖ ਪਿਆਰਿਓ ਇਹ ਨਹੀਂ ਹੈ, ਬਾਣੀ ਪੜ੍ਹੋ ਮਨ ਇਕਾਗਰ ਹੋ ਜਾਏ, ਬਾਣੀ ਪੜ੍ਹੋ ਮਨ ਇਕਾਗਰ ਹੋ ਜਾਏ। ਜਿਹੜੇ ਮਨ ਨੂੰ ਇਕਾਗਰ ਕਰਨਾ ਕਿਸ ਨੇ, ਬਾਣੀ ਨੇ। ਇਹ ਨਹੀਂ ਸੋਚਣਾ ਕਿ ਮਨ ਪਹਿਲਾਂ ਇਕਾਗਰ ਕਰਾਂਗੇ, ਮਨ ਨੂੰ ਟਿਕਾਓ ਚ ਲਾਵਾਂਗੇ, ਮਨ ਤਾਂ ਟਿਕਦਾ ਨਹੀਂ ਹੈ, ਬਾਣੀ ਕੀ ਪੜਾਂਗੇ, ਨਹੀਂ ਮਨ ਟਿਕੇਗੀ ਤਰ ਜੇ ਬਾਣੀ ਪੜਾਂਗੇ। ਇਸ ਕਰਕੇ ਬਾਣੀ ਪੜ੍ਹੋ ਤਾਂ ਕਿ ਮਨ ਟਿਕਣ ਲੱਗ ਜਾਏ। ਔਰ ਕਹਿਣਗੇ ਗੁਰਦੁਆਰੇ ਆਓ ਭਾਈ ਮਨ ਸਾਫ਼ ਕਰਕੇ, ਨਹੀਂ ਭਾਈ ਗੁਰਦੁਆਰੇ ਜਾਓ ਮਨ ਸਾਫ਼ ਹੋ ਜਾਏ। ਮਨ ਸਾਫ਼ ਕਰਕੇ ਕਿੱਥੇ ਸਾਫ਼ ਕਰੋਗੇ, ਮਨ ਤੇ ਸਾਫ਼ ਉੱਥੇ ਜਾ ਕੇ ਹੋਣੇ ਜਿੱਥੇ ਗੁਰੂ ਬੈਠਾ ਹੈ। ਇਸ ਕਰਕੇ ਮਨ ਨਾ ਵੀ ਕਰੇ, ਮੈਂ ਕਹਿ ਰਿਹਾ ਸੀ, ਬੇਨਤੀ ਕਰਦਾ ਸੀ, ਮਨ ਨਾ ਵੀ ਕਰੇ ਬਾਣੀ ਫਿਰ ਹੀ ਪੜ੍ਹਨੀ ਚਾਹੀਦੀ ਹੈ। ਸੋ ਜਿਹਨਾਂ ਉਹ ਮਾਈਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦਾ ਪਾਠ ਕਰਵਾ ਕੇ ਭਾਈ ਲੱਖੂ ਨੇ ਅਨੇਕਾਂ ਮਾਈਆਂ ਨੂੰ ਤਾਰਿਆ, ਉਹ ਕੱਲੀਆਂ ਮਾਈਆਂ ਨੂੰ ਤਾਰਿਆ, ਉਹਦਾ ਕਿ ਮਾਈ ਘਰ ਦੇ ਵਿੱਚ ਪਾਠ ਕਰੇਗੀ, ਮਾਈ ਨੂੰ ਰੋਜ਼ ਹਦਾਇਤ ਕਰਦੀ, ਮਾਈ ਹੁਣ ਤੂੰ ਰੋਜ਼ ਵਾਸਤੇ ਜਦੋਂ ਲੰਗਰ ਬਣਾਇਆ ਕਰੇਗੀ ਇਹ ਪਾਠ ਕਰਿਆ ਕਰ। ਹੁਣ ਜਦੋਂ ਮਾਈ ਪਾਠ ਕਰਨ ਲੱਗ ਗਈ ਹੈ, ਮਾਤਾ ਪਾਠ ਕਰਦੀ ਹੈ ਘਰ ਦੇ ਵਿੱਚ, ਬੀਬੀ ਪਾਠ ਕਰਦੀ ਹੈ ਘਰ ਵਿੱਚ, ਉਹ ਪ੍ਰਸ਼ਾਦਾ ਪਕਾਉਂਦੀ ਹੈ, ਉਹਦੇ ਹੱਥਾਂ ਦਾ ਪ੍ਰਸ਼ਾਦਾ, ਔਰ ਪਾਠ ਦਾ ਪ੍ਰਭਾਵ ਉਸ ਪ੍ਰਸ਼ਾਦੇ ਜਾਂਦਾ, ਫਿਰ ਜਿਹੜਾ ਪਰਿਵਾਰ ਛਕਦਾ ਉਹਦੀ ਵੀ ਕਲਿਆਣ ਹੁੰਦੀ ਹੈ, ਉਹਦੀ ਬੁੱਧੀ ਠੀਕ ਹੁੰਦੀ ਹੈ, ਉਹਨਾਂ ਦੇ ਅੰਦਰ ਉਹਦੇ ਵਿਸ਼ੇ ਵਿਕਾਰਾਂ ਦੀ ਬੁੱਧੀ ਮਰਦੀ ਹੈ ਤੇ ਸ਼ੁਭ ਗੁਣਾਂ ਦੀ ਬੁੱਧੀ ਪੈਦਾ ਹੋ ਜਾਂਦੀ ਹੈ। ਇਸ ਕਰਕੇ ਮਾਈਆਂ ਦਾ ਬੜਾ ਭਾਰੀ ਹੱਥ ਹੈ ਆਪਣੇ ਪਰਿਵਾਰ ਨੂੰ, ਆਪਣੇ ਬੱਚੇ ਬੱਚੀਆਂ ਨੂੰ, ਕਿ ਉਹ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਜੋੜਨ, ਵਾਹਿਗੁਰੂ ਦੇ ਪਿਆਰੇ ਕਰ ਦੇਣ। ਜੇ ਅਸਲ ਵਿੱਚ ਅਸੀਂ ਨਿਗਾਹ ਮਾਰੀਏ ਨਾ, ਪ੍ਰਹਲਾਦ ਭਗਤ ਹੋਇਆ ਉਹਨਾਂ ਦੀਆਂ ਮਾਤਾਵਾਂ ਦੀ ਦੇਣ ਹੈ ਦੋਵਾਂ ਦੀ, ਜੇ ਇਤਿਹਾਸ ਨੂੰ ਬਾਚੀਏ। ਧਰੂਣ ਦੀ ਮਾਤਾ ਬੜੀ ਗੁਰਮੁਖ ਸੀ, ਤਾਂ ਕਰਕੇ ਜੇ ਉਹ ਮਾਤਾ ਗੁਰਮੁਖ ਸੀ ਨਾ ਤਾਂ ਧਰੂਣ ਦੇ ਉੱਤੇ ਇਸ ਗੱਲ ਦਾ ਅਸਰ ਪਿਆ। ਭਾਈ ਗੁਰਦਾਸ ਨੇ ਆਪਣੀ ਬਾਣੀ ਚ ਲਿਖਿਆ, ਧਰੂ ਹੱਸਦਾ ਘਰੇ ਆਇਆ ਕਰ ਪਿਆਰ ਪਿਓ ਕੁੱਛੜ ਲੀਤਾ, ਬਾਹੋਂ ਪਕੜ ਉਠਾ ਲਿਆ ਰੋਸ ਮਤਰੇਈ ਮਨ ਵਿਚ ਕੀਤਾ ਡਿਡੋ ਲਿਕਾ ਮਾਂ ਪੁੱਛੇ ਤੂੰ ਸਵਾਣੀ ਹੈ ਸਵਾਣੀ ਹਾਂ ਮੈਂ ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰਿੜੀਤਾ ਮੈਂ ਜਦੋਂ ਇਹ ਪੰਗਤੀ ਪੜ੍ਹਦਾ ਨਾ ਮੇਰੇ ਮਨ ਚ ਬੜਾ ਖਿਆਲ ਆਉਂਦਾ ਅੱਜ ਤਾਂ ਗੱਲ ਸਾਰੇ ਪੜ੍ਹਦੇ ਤੇ ਸਾਰੀਆਂ ਆਪਾਂ ਹੋਰ ਹੀ ਪੜ੍ਹਦੇ ਨੇ ਪਰ ਇਹਦਾ ਵੱਡਾ ਇੱਕ ਡੂੰਘਾ ਖਿਆਲ ਹੈ ਉਹ ਖਿਆਲ ਕਰਿਓ ਕੀ ਖਿਆਲ ਹੈ ਸਭ ਤੋਂ ਵੱਡਾ ਮਾਂ ਦਾ ਮਾਂ ਦੀ ਦੇਣ ਕਿੰਨੀ ਔਰ ਮਾਂ ਕਿੰਨੇ ਉੱਚੇ ਆਦਰਸ਼ ਵਾਲੀ ਹੈ ਤਰੂਣ ਦੀ ਇਹ ਸੋਚਣ ਵਾਲੀ ਗੱਲ ਹੈ ਇਹਦੇ ਵਿਚ ਕੀ ਹੋਇਆ ਕਿ ਜਦੋਂ ਮਾਂ ਦੇ ਕੋਲੇ ਆਇਆ ਨਾ ਡਿੱਡੋ ਲੇਕਾ ਹੋ ਕੇ ਪਰਦਾ ਹੋਇਆ ਹੁਬਕੀਆ ਲੈਂਦਾ ਹੋਇਆ ਰੋਂਦਾ ਹੋਇਆ ਮਾਂ ਦੇ ਕੋਲੇ ਆ ਕੇ ਇੱਕ ਗੱਲ ਕਹੀ ਕਿਉਂਕਿ ਤਰੂਣ ਸਿਆਣਾ ਸੀ ਜੇ ਸਿਆਣਾ ਸੀ ਨਾ ਬਹੁਤ ਅਕਲ ਵਾਲਾ ਸੀ ਇਹ ਨੀ ਕਿ ਕਈ ਵਾਰੀ ਬਈ ਬੁੱਢੀ ਉਮਰ ਦੇ ਸਿਆਣੇ ਹੁੰਦੇ ਨੇ ਕਈ ਵਾਰੀ ਬੁੱਢੇ ਬੱਚਿਆਂ ਤੋਂ ਵੀ ਪਿੱਛੇ ਹੁੰਦੇ ਨੇ ਉਹਨਾਂ ਦੀ ਅਕਲ ਬੱਚਿਆਂ ਤੇ ਵਰਗੀ ਵੀ ਨਹੀਂ ਹੁੰਦੀ ਹੈ ਭਾਵੇਂ 60-60 ਸਾਲ ਦੇ ਹੋਣ 50-50 ਸਾਲ ਦੇ ਹੋਣ ਔਰ ਕਈ ਵਾਰੀ ਬੱਚੇ ਵੀ ਕਮਾਲ ਦੀ ਗੱਲ ਕਰਦੇ ਨੇ ਧਰੂਣ ਦੇ ਵਿਚ ਵੀ ਅਕਲ ਸੀ ਖਿਆਲ ਸੀ ਜੇ ਇਹ ਕਿਤੇ ਅਕਲ ਨਾ ਹੁੰਦੀ ਇਹ ਸੋਝੀ ਨਾ ਹੁੰਦੀ ਇਹ ਅਣਖ ਨਾ ਹੁੰਦੀ ਤਾਂ ਧਰੂਣ ਭਗਤ ਨਹੀਂ ਬਣਦਾ ਸੀ ਵੀ ਬੱਚਿਆਂ ਦੇ ਥੱਪੜ ਮਾਰੀ ਕਰਦੇ ਨੇ ਬੱਚਿਆਂ ਨੂੰ ਕੁਛ ਮੁੱਕੀ ਮਾਰੀ ਕਰਦੇ ਨੇ ਬੱਚਿਆਂ ਨੂੰ ਤਾੜਨਾ ਕਰੀ ਕਰਦੇ ਨੇ ਫਿਰ ਕੀ ਹੋਣ ਲੱਗੇ ਇਹੀ ਕਹਿ ਦੇਣਾ ਸੀ ਨਾ ਰੋ ਕੇ ਹਰ ਜਾਣਾ ਸੀ ਭਰਾ ਪਰ ਉਹਨੇ ਖਿਆਲ ਕੀਤਾ ਮੈਨੂੰ ਮਾਰਿਆ ਕਿਉਂ ਬਿਨਾਂ ਕੋਟ ਤੋਂ ਮੇਰਾ ਕਸੂਰ ਕੀ ਸੀ ਮਾਰਿਆ ਕਾਹਤੋਂ ਔਰ ਨਾਲ ਇਹ ਬੱਚੀ ਚ ਬੈਠਣਾ ਸੀ ਮੇਰੇ ਪਿੱਠੋਂ ਜਨਮ ਲੈਂਦਾ ਇੱਥੇ ਮੇਰੀ ਸ਼ੰਕਾ ਵੀ ਹੋ ਗਈ ਨਾਲ ਧਰੂ ਨੂੰ ਕਿ ਸ਼ਾਇਦ ਮੇਰੀ ਮਾਂ ਕਿਤੇ ਗੋਲੀ ਨਾ ਹੋਵੇ ਕਿਉਂਕਿ ਕਈ ਵਾਰੀ ਰਾਜੇ ਮਹਾਰਾਜੇ ਅਜਾਸੀ ਹੁੰਦੇ ਨੇ ਪਹਿਲਾਂ ਨਾਲ ਗੋਲੀਆਂ ਵੀ ਦਾਨ ਚ ਆਉਂਦੀਆਂ ਸੀ ਕਈ ਵਾਰੀ ਗੋਲੀਆਂ ਦੀ ਸੁੰਦਰਤਾ ਤੇ ਲਭਾਇਮਾਨ ਹੋ ਕੇ ਉਹਨਾਂ ਦੇ ਵੀ ਬੱਚੇ ਬੱਚੀਆਂ ਪੈਦਾ ਹੋ ਜਾਂਦੇ ਸੀ ਸੋ ਇਸ ਕਰਕੇ ਕਹਿੰਦੇ ਕਿਤੇ ਸ਼ਾਇਦ ਮੇਰੀ ਮਾਂ ਐਸੀ ਨਾ ਹੋਵੇ ਹੁਣ ਡਿੱਡੋ ਲੇਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸੁਰੀਤਾ ਪਹਿਲਾਂ ਤਾਂ ਧਰੂ ਦੀ ਕਮਾਲ ਦੀ ਗੱਲ ਹੈ ਕਿ ਉਹਨੇ ਜਾ ਕੇ ਆਪਣੀ ਮਾਂ ਨੂੰ ਪੁੱਛਿਆ ਮਾਂ ਮੇਰੀ ਦੂਜੀ ਮਾਂ ਨੇ ਚਪੇੜਾ ਮਾਰੀ ਹੈ ਮੈਨੂੰ ਕਿਉਂ ਰਾਜੇ ਦੀ ਗੋਦੀ ਚੋਂ ਖਿੱਚ ਲਿਆ ਮੈਨੂੰ ਇਹ ਬੱਚੇ ਨੇ ਕਿਉਂ ਕਿਹਾ ਕਿ ਤੂੰ ਗੋਲੀ ਤੇ ਨੀ ਤੂੰ ਰਾਣੀ ਵੀ ਹੈ ਹੁਣ ਮਾਂ ਨੇ ਕਮਾਲ ਦੀ ਮਾਂ ਦਾ ਦੇਖੋ ਕਿੱਡੀ ਸਮਝਦਾਰ ਮਾਂ ਹੈ ਕਿੱਡਾ ਵਿਰਸਾ ਮਾਤਾ ਦਾ ਹੈ ਫਿਰ ਉਹ ਕੈਸੇ ਸਮਝਣ ਵਾਲਾ ਬਚਨ ਕਹੇ ਨੇ ਉਸਨੇ ਉਹ ਕੀ ਕਹਿੰਦੀ ਹੈ ਕਹਿੰਦੀ ਪੁੱਤਰ ਰਾਣੀ ਹਾਂ ਮੈਂ ਜਨਮ ਦੀ ਕਹਿਣ ਲੱਗੀ ਪੁੱਤਰ ਮੈਂ ਜਨਮ ਤੋਂ ਹੀ ਰਾਣੀ ਆ ਜਨਮ ਤੋਂ ਰਹਿੰਦਾ ਭਾਵ ਕਿ ਮੈਂ ਕਰੀਬ ਘਰ ਜੰਮੀ ਵੀ ਜਿਹੜੀ ਰਾਜੇ ਨੂੰ ਵਿਆਹੀ ਜਾਏ ਨਾ ਉਹ ਰਾਣੀ ਬਣ ਜਾਂਦੀ ਹੈ ਰਾਜੇ ਨੂੰ ਵਿਆਹੀ ਗਈ ਭਾਵੇਂ ਉਹ ਗਰੀਬ ਘਰ ਦੀ ਹੈ ਉਸਨੂੰ ਰਾਣੀ ਕਹਿੰਦੇ ਨੇ ਰਾਣੀ ਬਣ ਜਾਂਦੀ ਹੈ ਪਰ ਕਹਿਣ ਲੱਗੀ ਘਰ ਚ ਵੀ ਨੀ ਮੇਰਾ ਪਿਤਾ ਵੀ ਰਾਜਾ ਸੀ ਮੈਂ ਜਨਮ ਤੋਂ ਹੀ ਰਾਣੀ ਸੀ ਕਿਉਂਕਿ ਰਾਜਾ ਤਾਂ ਫਿਰ ਰਾਜੇ ਦੇ ਘਰੇ ਲੜਕੀ ਵਿਆਹੂਗਾ ਨਾ ਇਸ ਕਰਕੇ ਮੈਂ ਜਨਮ ਤੋਂ ਹੀ ਰਾਣੀ ਸੀ ਮਹਾਰਾਜ ਕਹਿਣ ਲੱਗੀ ਸਵਾਣੀ ਹਾਂ ਮੈਂ ਜਨਮ ਤੋਂ ਹੀ ਸਵਾਣੀ ਰਾਣੀ ਹਾਂ ਫਿਰ ਮਾਂ ਇਹ ਗੱਲ ਕੀ ਹੋਈ ਕਹਿੰਦੀ ਨਾਮ ਨਾ ਭਗਤੀ ਕਰਮ ਦ੍ਰਿੜੀਤਾ ਇਹ ਗੱਲ ਸਮਝਣ ਵਾਲੀ ਹੈ ਕਹਿੰਦੇ ਜੇ ਸੌਕਣ ਨੂੰ ਸੌਕਣ ਕੀ ਕਹੂਗੀ ਦੂਜੇ ਨੂੰ 100-10 ਗਾਲਾਂ ਕੱਢਦੀ ਇਹੋ ਜੇ ਕਰਦੀ ਹੈ ਮਾੜੇ ਕਰਦੀ ਹੈ ਫਲਾਣੇ ਕਰਦੀ ਹੈ ਇਹੀ ਕਹਿਣਾ ਸੀ ਨਾ ਉਹ ਮਾੜੀ ਹੈ ਇਹੀ ਕਹਿਣਾ ਸੀ ਨਾ ਨਾ ਉਹਨੂੰ ਮਾੜਾ ਨੀ ਕਿਹਾ ਹੈ ਕਿਉਂਕਿ ਉਹਨੇ ਉਹ ਬਚਨ ਕਹਿੰਦੀ ਸਵਾਣੀ ਹਾਂ ਮੈਂ ਜਨਮ ਦੀ ਪਰ ਪੁੱਤਰ ਕਾਰਨ ਕੀ ਹੋ ਗਿਆ ਮੈਂ ਮੇਰੀ ਕਰਮ ਮੈਂ ਚੰਗਾ ਨੀ ਕੀਤਾ ਮੈਂ ਦ੍ਰਿੜ ਭਗਤੀ ਨੀ ਕੀਤੀ ਮੈਂ ਚੰਗਾ ਦ੍ਰਿੜ ਕਰਮ ਨੀ ਕੀਤਾ ਪੱਕਾ ਕਰਮ ਨਾਮ ਨਾ ਭਗਤੀ ਕਰਮ ਦ੍ਰਿੜੀਤਾ ਮੈਂ ਨਾਮ ਨਹੀਂ ਜਪਿਆ ਭਗਤੀ ਨੀ ਕੀਤੀ ਦ੍ਰਿੜ ਕਰਮ ਹੋਈ ਫੇਰ ਆ ਗਿਆ ਪੱਕਾ ਕਰਮ ਨੀ ਕੀਤਾ ਕਦੇ ਕਦਾਈ ਦੀ ਕਰਦੀ ਰਹੀ ਪਰ ਪੱਕਾ ਕਰਮ ਨੀ ਕੀਤਾ ਉਧਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਇਹੀ ਕਹਿੰਦੇ ਨੇ ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ ਦ੍ਰਿੜ ਕਰਮ ਪੱਕਾ ਕਰਮ ਰੋਜ਼ਾਨਾ ਦਾ ਕਰਮ ਨਾਮ ਨਾ ਭਗਤੀ ਕਰਮ ਦ੍ਰਿੜੀਤਾ ਮੈਂ ਨਾਮ ਨੀ ਜਪਿਆ ਚੰਗੀ ਭਗਤੀ ਨੀ ਕੀਤੀ ਚੰਗਾ ਕਰਮ ਨੀ ਕੀਤਾ ਔਰ ਜੋ ਗੱਲ ਧਰੂ ਦੀ ਮਾਤਾ ਕਹਿੰਦੀ ਹੈ ਨਾ ਗੁਰਬਾਣੀ ਸਾਡੇ ਘਰਾਂ ਚ ਬੜੇ ਕਲੇਸ਼ ਨੇ ਅਸੀਂ ਰੋਜ਼ ਹੀ ਦੇਖਦੇ ਹਾਂ ਆਪਾਂ ਦੇਖ ਰਹੇ ਹਾਂ ਮੈਂ ਵੀ ਤੁਹਾਡੇ ਵਿਚੋਂ ਹੀ ਹਾਂ ਘਰਾਂ ਦੇ ਵਿਚ ਬੜੇ ਤਰ੍ਹਾਂ ਦੇ ਕਲੇਸ਼ ਨੇ ਔਰ ਫਿਰ ਗਿਲਾ ਕੀ ਹੈ ਪਤੀ ਕਹਿੰਦੇ ਪਤਨੀ ਮੈਨੂੰ ਮਾੜੀ ਮਿਲ ਗਈ ਤਾਂ ਕਲੇਸ਼ ਸਾਡੇ ਘਰ ਵਿਚ ਹੈ ਇਹਦੇ ਕਾਰਨ ਹੈ ਪਤੀ ਨੂੰ ਗਿਲਾ ਪਤਨੀ ਨੂੰ ਪਤੀ ਮਾੜਾ ਮਿਲ ਗਿਆ ਮੈਨੂੰ ਇਸ ਕਰਕੇ ਮੈਨੂੰ ਮੇਰੇ ਘਰ ਚ ਕਲੇਸ਼ ਹੈ ਮੈਂ ਦੁਖੀ ਹਾਂ ਪੁੱਤਰ ਨੂੰ ਪਿਓ ਤੇ ਗਿਲਾ ਹੈ ਕਿ ਮੇਰਾ ਪਿਓ ਮਾੜਾ ਹੈ ਤਾਂ ਕਰਕੇ ਮੈਂ ਕਈ ਪਿਓ ਕਹਿੰਦੇ ਨੇ ਸਾਡੇ ਪੁੱਤਰ ਮਾੜਾ ਜੰਮ ਪਿਆ ਤਾਂ ਕਰਕੇ ਮੈਨੂੰ ਇਹ ਦਿਨ ਦੇਖਣੇ ਪੈ ਗਏ ਔਰ ਬਹੁਤ ਕਹਿੰਦੇ ਸਾਡੇ ਧੀ ਮਾੜੀ ਜੰਮ ਪਈ ਤਾਂ ਕਰਕੇ ਸਾਨੂੰ ਇਹ ਦੁੱਖ ਦੇਖਣੇ ਪੈ ਗਏ ਇਹਦੇ ਕਰਕੇ ਦੁਖੀ ਆ ਸੀ ਕੋਈ ਪਿਤਾ ਨੂੰ ਦੋਸ਼ ਦਈਏ ਤੇਰੇ ਕਰਕੇ ਦੁਖੀ ਹੋ ਰਿਹਾ ਸੀ ਕੋਈ ਪੁੱਤਰ ਨੂੰ ਦੋਸ਼ ਦਿੰਦਾ ਕੋਈ ਧੀ ਨੂੰ ਦਿੰਦਾ ਕੋਈ ਮਾਂ ਨੂੰ ਦਿੰਦਾ ਕੋਈ ਪਤੀ ਨੂੰ ਦੋਸ਼ ਦੇ ਰਹੀ ਹੈ ਕੋਈ ਪਤਨੀ ਨੂੰ ਦੋ ਰਿਹਾ ਪਰ ਗੁਰਬਾਣੀ ਕਹਿੰਦੀ ਹੈ ਗਲਤ ਹੈ ਸਾਰਾ ਕੰਮ ਤੁਹਾਡਾ ਗੁਰਬਾਣੀ ਨੇ ਵੀ ਇਹ ਗੱਲ ਕਹੀ ਹੈ ਔਰ ਧਰੂ ਦੀ ਮਾਂ ਨੇ ਗੱਲ ਕਹੀ ਨੀ ਹੈ ਕਿ ਤੇਰੀ ਮਾਂ ਭਾਈ ਮਾੜੇ ਘਰ ਦੀ ਆ ਗਈ, ਉਸ ਨੇ ਮੈਂ ਵੀ ਬਾਹਰ ਕੱਢਤੀ ਤੇ ਤੈਨੂੰ ਵੀ ਕੱਢਦਾ, ਇਹ ਗੱਲ ਨੀ ਕਹੀ। ਕਿਉਂਕਿ ਸਿਆਣੀ ਮਾਤਾ ਹੈ, ਉੱਚੇ ਆਦਰਸ਼ ਵਾਲੀ ਮਾਤਾ ਹੈ, ਗਿਆਨਵਾਨ ਮਾਤਾ ਹੈ, ਤਾਂ ਹੀ ਪੁੱਤਰ ਭਗਤ ਹੋਇਆ, ਕਿਤੇ ਐਵੇਂ ਹੋ ਜਾਂਦਾ। ਮੈਂ ਇਹੀ ਤੇ ਬੇਨਤੀ ਕਰਦਾ ਕਿ ਮਾਤਾ ਦਾ ਅਸਰ ਕਿੰਨਾ ਹੁੰਦਾ ਤੇ ਬੱਚਿਆਂ ਦਾ ਜੀਵਨ ਹੋਏਗਾ। ਫਿਰ ਉਹਨੇ ਕੀ ਕਿਹਾ ਜੋ ਗੁਰਬਾਣੀ ਕਹਿੰਦੀ ਹੈ? ਗੁਰਬਾਣੀ ਚ ਵੀ ਕਹਿੰਦੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੱਦੈ ਦੋਸਤ ਨਾ ਦੇਊ ਕਿਸੈ। ਕਹਿੰਦੇ ਭਾਈ ਦੱਦੇ ਅੱਖਰ ਦੁਆਰਾ ਮਹਾਰਾਜ ਕਹਿੰਦੇ ਕਿਸੇ ਨੂੰ ਦੋਸਤ ਨਾ ਦੇ। ਮੈਨੂੰ ਪਤਨੀ ਮਾੜੀ ਮਿਲ ਗਈ, ਤੇਰੇ ਕਰਮ ਇਹੋ ਜਿਹਾ ਸੀ। ਕਿਸੇ ਨੂੰ ਦੋਸਤ ਨਾ ਦੇ, ਮੈਨੂੰ ਪਤੀ ਮਾੜਾ ਮਿਲ ਗਿਆ, ਇਹ ਭੋਗਣਾ ਸੀ ਤੇ ਭੋਗ ਤੇਰੇ ਕਰਮਾਂ ਦਾ ਹੀ ਹੈ। ਨਾ ਦੋਸਤ ਦੇ ਪੁੱਤਰ ਮਾੜਾ ਮਿਲ ਗਿਆ, ਨਹੀਂ ਤੇਰੇ ਕਰਮਾਂ ਦਾ ਭੋਗ ਹੈ, ਭੋਗਣਾ ਹੀ ਸੀ। ਨਾ ਦੋਸਤ ਦੇ ਮੇਰਾ ਪਿਓ ਮਾੜਾ ਹੈ, ਤੇਰੇ ਕਰਮਾਂ ਦਾ ਭੋਗ ਹੈ। ਨਾ ਕਹੋ ਮੇਰੀ ਲੜਕੀ ਮਾਰੀ ਹੈ, ਤੇਰੇ ਕਰਮਾਂ ਦਾ ਭੋਗ ਹੈ। ਸਭ ਕੁਛ ਆਪੋ ਆਪਣੇ ਕਰਮਾਂ ਦਾ ਭੋਗ ਹੈ, ਇਹ ਭੋਗਣਾ ਹੀ ਪੈਂਦਾ। ਦੱਦਾ ਦੋਸਤ ਨਾ ਦੇਊ, ਦੱਦਾ ਦੋਸਤ ਨਾ ਦੇਊ ਕਿਸੈ, ਦੋਸਤ ਕਰਮਾਂ ਆਪਣੇ ਆ, ਜੋ ਮੈਂ ਕੀਤਾ ਸੋ ਮੈਂ ਪਾਇਆ, ਦੋਸਤ ਨਾ ਦੀਜੇ ਅਵਰਜਨਾ। ਕਾਹਨੂੰ ਕਿਸੇ ਨੂੰ ਹੋਰ ਦੋਸਤ ਦਿੰਦਾ? ਕਹਿੰਦੇ ਦੂਜਿਆਂ ਨੂੰ ਦੋਸਤ ਨਾ ਦੇ, ਇਹ ਤੇਰੇ ਕਰਮਾਂ ਦੀ ਫਲ ਹੈ। ਜਿਹੋ ਜੇ ਕਰਮ ਕੀਤੇ ਇਹਨਾਂ ਦਾ ਫਲ ਭੋਗਣਾ ਪਏਗਾ। ਤੇ ਮਾਤਾ ਵੀ ਕੀ ਕਹਿੰਦੀ ਹੈ? ਬੇਟਾ ਮੈਂ ਭਗਤੀ ਨੀ ਕੀਤੀ, ਦ੍ਰਿੜ ਪੱਕਾ ਕਰਮ ਨੀ ਕੀਤਾ, ਕਦੇ ਕਦੇ ਤਾਂ ਮੈਂ ਗਈ ਆ, ਕਦੇ ਕਦੇ ਸੰਗਤ ਕੀਤੀ ਹੈ, ਕਦੇ ਨਹੀਂ ਕੀਤੀ, ਦ੍ਰਿੜ ਕਰਮ ਨੀ ਕੀਤਾ, ਕਦੇ ਸਿਮਰਨ ਭਜਨ ਕੀਤਾ, ਕਦੇ ਨਹੀਂ ਕੀਤਾ। ਪਰ ਦ੍ਰਿੜ ਕਰਮ ਤੋਂ ਬਿਨਾਂ ਗੱਲ ਨੀ ਬਣਦੀ ਹੈ। ਜਿੰਨਾ ਚਿਰ ਸਾਡਾ ਕਰਮ ਨਹੀਂ ਪੱਕਾ ਹੋ ਸਕਦਾ, ਉਨਾ ਚਿਰ ਭੁੱਲ ਜਾਓ ਕਿ ਅਸੀਂ ਕੋਈ ਪ੍ਰਾਪਤੀ ਕਰ ਲਵਾਂਗੇ। ਪਹਿਲਾਂ ਕਰਮ ਪੱਕਾ ਕਰੋ, ਨਿਤਾ ਪ੍ਰਤੀ ਬਾਣੀ ਪੜੋ, ਨਾਮ ਜਪੋ, ਸਿਮਰਨ ਕਰੋ, ਕੱਢੋ ਟਾਈਮ, ਅੱਧਾ ਘੰਟਾ, ਬਹੁਤਾ ਨਹੀਂ ਕੱਢ ਸਕਦੇ, ਸਿਮਰਨ ਕਰੋ, ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੋ। ਚਲੋ ਅੱਧਾ ਘੰਟਾ ਨਹੀਂ, 10 ਮਿੰਟ ਕਰੋ, ਕੁਛ ਤੇ ਕਰੋ ਨਾ, 10 ਮਿੰਟ ਹੀ ਮਨ ਜੋੜ ਕੇ ਕਰੋ। ਕੋਈ ਕਰਮ ਤੇ ਸ਼ੁਰੂ ਹੋਇਆ ਨਾ ਪੱਕਾ, ਇੰਨਾ ਕੁ ਤਾਂ ਪੱਕਾ ਕਰ ਲਈਏ, ਬਹੁਤਾ ਨਹੀਂ ਜੇ ਆਪਣੇ ਘਰਾਂ ਚ। ਫਿਰ ਮਾਮਾ ਵਿਚਾਰੀਆਂ ਮੈਂ ਬੇਨਤੀ ਕਰਾਂ, ਫਿਰ ਤੁਰੀਆਂ ਫਿਰਦੀਆਂ ਨੇ ਸਾਧੂਆਂ ਸੰਤੂਆਂ ਸਾਡੇ ਵਰਗਿਆਂ ਕੋਲ, ਬਾਬਾ ਜੀ ਕੋਈ ਦੱਸੋ। ਭਾਈ ਮੈਂ ਤੁਹਾਨੂੰ ਬੇਨਤੀ ਜਿੱਥੇ ਸੁਣ ਰਹੇ ਮੈਂ ਸਾਰੇ ਨੂੰ ਕਰਨਾ, ਪੁੱਛਣ ਦੀ ਲੋੜ ਨਹੀਂ ਹੈ। ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਭ ਕੁਛ ਦੱਸ ਰਹੇ ਨੇ। ਕੀ ਦੱਸਦੇ ਨੇ? ਮਹਾਰਾਜ ਕਹਿੰਦੇ ਦੁਨੀਆਂ ਦੀ ਕਿਹੜੀ ਵਸਤੂ ਹੈ ਜਿਹੜੀ ਗੁਰੂ ਕੋਲੋਂ ਨਹੀਂ ਮਿਲਦੀ ਹੈ? ਗੁਰੂ ਕੋਲੋਂ ਪੁੱਛ ਲਓ। ਸਹਿਜ ਕਿਰਤੀ ਵਿੱਚ ਮਹਾਰਾਜ ਨੇ ਇੱਕ ਸ਼ਬਦ ਲਿਖਿਆ, ਸੁਣ ਲਓ ਪ੍ਰੇਮ ਨਾਲ। ਕਹਿੰਦੇ ਹਰ ਇੱਕ ਬੰਦੇ ਦੀ ਇਹ ਲਾਲਸਾ ਜਿਹੜੀ ਉਹ ਸਾਰੀਆਂ ਪੂਰੀਆਂ ਹੁੰਦੀਆਂ। ਪਾਚੰ ਕ੍ਰੋਧ ਅਗਰਣੀਵ ਹੈ, ਨਿਰਾਸੰਗ ਆਸ ਪੂਰਨ ਹੈ। ਇੱਕ ਬੰਦੇ ਦੀ ਆਸਾ ਹੈ ਕਿ ਮੈਂ ਸਾਰਿਆਂ ਦਾ ਆਗੂ ਬਣਾ, ਮੁਖੀਆ ਬਣਾ, ਸਾਰੇ ਮੈਨੂੰ ਮੰਨਣ। ਮਹਾਰਾਜ ਕਹਿੰਦੇ ਸਾਰਿਆਂ ਦੇ ਪਿੱਛੇ ਪਿਛਲੇ ਪਿੱਛੇ ਲੱਗੇ ਹੋਏ ਨੂੰ ਮੂਹਰੇ ਕਰਨ ਦਾ, ਸਭ ਦਾ ਆਗੂ ਬਣਾ ਦਿੰਦਾ। ਔਰ ਨਿਰਾਸੰਗ ਆਸ ਪੂਰਨ ਹੈ, ਜਿਹਦੀ ਆਸਾ ਕਿਤੇ ਨੀ ਪੂਰੀ ਹੁੰਦੀ, ਨਿਰਾਸਾ ਹੈ, ਉਹਦੀਆਂ ਸਾਰੀਆਂ ਆਸਾ ਪੂਰੀਆਂ ਹੋਣਗੀਆਂ। ਪਾਤਸ਼ਾਹ ਪੂਰਨ ਹੈ, ਨਿਰਧਨ ਧਨ ਧਨਵੰਤ ਹੈ, ਰੋਗੀਆਂ ਰੋਗ ਖੰਡਨ ਹੈ। ਜੇ ਕਿਸੇ ਕੋਲ ਧਨ ਨਹੀਂ ਨਾ, ਗਰੀਬੀ ਹੈ ਘਰ ਦੇ ਵਿੱਚ, ਮਹਾਰਾਜ ਕਹਿੰਦੇ ਮੇਰੀ ਜ਼ਿੰਮੇਵਾਰੀ ਹੈ ਪੱਕੀ, ਤੂੰ ਗੁਰੂ ਦੇ ਚਰਨਾਂ ਚ ਦਾ ਧਨਵਾਨ ਹੋ ਜਾਏਗਾ। ਨਿਰਧਨ ਧਨਵੰਤ ਹੈ, ਰੋਗੀਆਂ ਰੋਗ ਖੰਡਨ ਹੈ। ਜੇ ਕਿਸੇ ਨੂੰ ਰੋਗ ਲੱਗਿਆ ਨਾ, ਉਹ ਰੋਗੀ ਦਾ ਰੋਗ ਵੀ ਦੂਰ ਹੋ ਜਾਏਗਾ, ਰੋਗ ਨਸ਼ਟ ਹੋ ਜਾਏਗਾ। ਅੱਜ ਨਾ ਛੋਟੀਆਂ ਛੋਟੀਆਂ ਦੁਕਾਨਾਂ ਤੇ ਜਾ ਕੇ ਆਪਣੇ ਆਪ ਨੂੰ ਲੁਟਾਓ। ਮੈਂ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਸਭ ਕੁਛ, ਨਾਲੇ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕਿਸੇ ਕੋਲੇ ਤੁਸੀਂ ਆਪ ਹੀ ਸੋਚੇ ਕਿ ਉਦੋਂ ਵੱਡਾ ਕਿਸੇ ਕੋਲੇ ਉਪਦੇਸ਼ ਜਾਂ ਉਦੋਂ ਵੱਡੀ ਕਿਸੇ ਕੋਲੇ ਮੰਤਰ ਹੈ, ਕੋਈ ਉਦੋਂ ਵੱਡੀ ਕੋਈ ਦਾਤ ਹੈ? ਸਮਝੋ ਗੱਲ ਨੂੰ। ਉੱਥੇ ਅਸੀਂ ਪੈਸੇ ਲਟਾਉਂਦੇ ਆ, ਫਿਰ ਮਗਰੋਂ ਗੱਲਾਂ ਕਰਦੇ ਆ, ਸਾਨੂੰ ਇੰਨੇ ਇੰਨੇ ਪੈਸੇ ਲੈ ਗਏ। ਤਾਂ ਗੁਰਮੁਖੋ ਸੁਣੋ ਕੀ ਕਹਿੰਦੇ ਗੁਰੂ ਮਹਾਰਾਜ। ਭਗਤ ਫਿਰ ਕਹਿੰਦੇ ਮਹਾਰਾਜ, ਨਿਰਧਨ ਭਜਨ ਧਨਵੰਤ ਹੈ, ਰੋਗੀਆਂ ਰੋਗ ਖੰਡਨ ਹੈ। ਫਿਰ ਜੇ ਸਿਮਰਨ ਵੀ ਕਰਨਾ, ਭਗਤੀਅੰ ਭਗਤ ਦਾਨੰ, ਭਗਤੀ ਕਰਨ ਵਾਲੇ ਨੂੰ ਭਗਤੀ ਦਾ ਦਾਨ ਦੇਣ ਵਾਲੇ ਦੇਵੀ ਸਮਰੱਥ ਹੈ ਬਾਣੀ, ਸਾਰੀਆਂ ਦਾਤਾਂ ਦੇਣ ਵਾਸਤੇ। ਭਗਤੀਅੰ ਭਗਤ ਦਾਨੰ, ਰਾਮ ਨਾਮ ਗੁਣ ਕੀਰਤਨ ਹੈ। ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਨੇ, ਜਿਹੜਾ ਉਹਦਾ ਕੀਰਤਨ ਕਰਨਾ ਹੈ, ਇਹ ਸਾਰੀਆਂ ਦਾਤਾਂ ਉੱਥੋਂ ਮਿਲਦੀਆਂ ਨੇ। ਕਿਹੜੀਆਂ ਕਿਹੜੀਆਂ? ਪਿਛਲੇ ਨੂੰ ਮੂਹਰੇ ਕਰ ਦੇਣਾ, ਸਾਰੀਆਂ ਆਸਾਂ ਪੂਰੀਆਂ ਹੋ ਜਾਣੀਆਂ, ਕਿਉਂਕਿ ਬੰਦੇ ਦੀਆਂ ਕੁਝ ਆਸਾਂ ਨੇ। ਮੈਨੂੰ ਸਾਰੇ ਮੁਖੀਆ ਮੰਨਣ, ਮੈਨੂੰ ਸਾਰੇ ਵੱਡਾ ਮੰਨਣ, ਮੇਰਾ ਸਾਰੇ ਸਤਿਕਾਰ ਕਰਨ, ਮੇਰਾ ਸਾਰੇ ਗੱਲ ਮੰਨਣ, ਮੇਰਾ ਹੁਕਮ ਮੰਨਣ। ਮਹਾਰਾਜ ਕਹਿੰਦੇ ਮੰਨਣਗੇ, ਇਹ ਗੱਲ ਕਰ ਲੈ। ਜਿਹੜਾ ਪਾਤਸ਼ਾਹ ਕ੍ਰੋਧ ਅਗਰਣੀਵ ਹੈ, ਨਿਰਾਸੰਗ ਆਸ ਪੂਰਨ ਹੈ, ਨਿਰਧਨ ਭਜਨ ਧਨਵੰਤ ਹੈ, ਰੋਗੀਆਂ ਰੋਗ ਖੰਡਨ ਹੈ, ਭਗਤੀਅੰ ਭਗਤ ਦਾਨੰ, राम नाम गुण कीर्तन है। राम नाम जपते सही, गुण गाते सही, कीर्तन करते सही। फिर महाराज अगे होर गल कह रहे समझ लो, कहते तो मैं गल इन गिणिया ने ना। महाराज कहते होर सुन लो, कहते पार ब्रह्म पुरख दा तार है, जेड़ा गुरु है ना यही है, और अकाल पुरख भी यही है, दाता भी यही है, गुरु दो नहीं, गुरु ते निरंकार दो नहीं, यही दाता दा दाता यही गुरु है, यही गुरु नानक निरंकार है, यही दसे पातशाह या गुरु शक्तिशाली निरंकार उन्हीं शक्ति दे मालक ने, पर उसे शक्ति दे मालक गुरु ग्रंथ साहिब जी महाराज सच्चे पातशाह जी हन। सब कुछ मिलता है इथों, पार ब्रह्म पुरख दा तार है, नानक गुर सेवा किंग न लभ्यते। मुगदी गल कहंदे महाराज सच्चे पातशाह, कहंदे जिन्नियां कि मैं गिणियां गिणियां गल्लां, कहंदे मैं हूं दसो गुरु दी को लभे, इस समय कुछ मिलेगा नहीं मिलेगा के नहीं मिलेगा। महाराज कहंदे ओ दसो जेड़ी चीज नहीं लभदी, जेड़ी ना लभी गुरु दी सेवा करन दे नाल, ओ दा दसो जेड़ी नहीं मिलदी, सारियां मिलदियां पा, कोई दात ऐसी नहीं जेड़ी गुरु दी सेवा करन तो ना मिले। गुर सेवा किंग न लभ्यते। तो माता धरूं दी बड़े उचे आदर्श वाली है, फिर कहंदी की है कि बेटा मैं दृढ़ कर्म नहीं कीता मेरी कर, फिर मां की करना चाहिए, आपां भी करदे आ घरां च, फिर मां की करना चाहिए, मां ओह जिहदे 100 सिक्ख्या दिंदी, आपां इउं कर दीए फलाना कुछ कर दीए धिमका कुछ कर दीए जतन कर दीए। माता ने एक ही गल कही, मैं फिर बेनती करा हुई जेड़ी मैं उदे तो लैके शुरू की थी, नाम दी गल। माता की कहंदी है, कह लगी बेटा इको ही गल करांगे तां सब कुछ मिल जाएगा। वो की करना मां, कहन लगी परमेश्वर अराधी है जिदू होई है पतत पुनीता। कहंदी बेटा इस दा लाज एहो ही है, क्योंकि ध्रुव ने पुछा किस उदम ते राज मिले, फिर मां मैनू राज खातर जे मेरे चपेड़ा मारी है ये राज मैनू नहीं देणगे, जे ना देणगे फिर मैनू की करना चाहिदा। ਸਾਡੇ ਹੋਰ ਸਾਡਾ ਤਾਂ ਕੰਮ ਹੁੰਦਾ, ਜੇ ਕੋਈ ਕਹਿੰਦੇ ਭਾਈ ਕੋਈ ਮੁਕੱਦਮੇਬਾਜ਼ੀ ਸ਼ੁਰੂ ਕਰ ਦਿਓ, ਕੋਈ ਅਪੀਲ ਕਰੋ ਕਿਤੇ, ਵਕੀਲ ਕਰੋ ਕਿਤੇ, ਦਲੀਲ ਦਿਓ ਕਿਤੇ, ਸਟੇਅ ਲੈ ਕੇ ਆਓ, ਇਹੀ ਕਹਿਣਾ ਸੀ ਨਾ। ਪਰ ਮਾਂ ਕਹਿੰਦੀ ਬੇਟਾ ਇਹਦਾ ਬੜਾ ਭਾਰੀ ਉਦਮ ਹੈ, ਰਾਜ ਵੀ ਮਿਲ ਜਾਏਗਾ, ਸਭ ਕੁਛ ਮਿਲ ਜਾਏਗਾ, ਕੀ ਕਰਨਾ ਮਾਂ? ਉਹ ਕਹਿੰਦੀ ਪਰਮੇਸ਼ਰ ਅਰਾਧੀ ਹੈ ਜਿੱਦੂ ਹੋਈ ਹੈ ਪਤਤ ਪੁਨੀਤਾ। ਇਹ ਬੇਟਾ ਪਰਮੇਸ਼ਰ ਦੀ ਅਰਾਧਨਾ ਕਰ, ਜਿਹਦੇ ਜਪਣ ਦੇ ਨਾਲ ਪਾਪੀ ਪਵਿੱਤਰ ਹੋ ਜਾਂਦੇ ਹਨ, ਜਿਹਦੇ ਸਿਮਰ ਦੇ ਨਾਲ ਪਾਪੀਆਂ ਦੇ ਪਾਪ ਕੱਟੇ ਜਾਂਦੇ ਹਨ। ਔਰ ਰਾਜ ਦੀ ਗੱਲ ਤੇ ਕੀ ਹੈ, ਤੇ ਛੋਟੀ ਗੱਲਾਂ ਹੈ। ਫਿਰ ਧਰੂ ਚੱਲਿਆ ਬਾਹਰ ਕਰਮ ਤਪ, ਮਨ ਵੈਰਾਗੀ ਹੋਏ ਅਤੀਤਾ, ਤਿਆਗੀ ਹੋ ਕਰਕੇ, ਵਿਰਾਗੀ ਹੋ ਕਰਕੇ, ਨਿਰਲੇਪ ਹੋ ਕੇ ਘਰ ਤੋਂ ਛੋਟੀ ਉਮਰ ਦੇ ਵਿਚ ਚੱਲ ਪਿਆ, 4.5 ਸਾਲ ਦੀ ਇੰਨੀ ਛੋਟੀ ਉਮਰ ਦੇ ਵਿਚ ਭਗਤੀ ਕਰਨ ਚੱਲ ਪਿਆ। ਪਰ ਗੁਰਮੁਖ ਪਿਆਰਿਓ, ਮੈਂ ਬੇਨਤੀ ਕਰਾਂ ਕਿ 4.5 ਸਾਲ ਦੀ ਉਮਰ ਦੇ ਵਿਚ ਮਾਂ ਦਾ ਅਸਰ ਇਤਨਾ ਹੋਇਆ ਕਿ ਐਸੀ ਮਾਂ ਦਾ ਦੁੱਧ ਚੁੰਘਿਆ, ਐਸੀ ਮਾਂ ਉੱਚੇ ਆਦਰਸ਼ਨ। ਮੈਂ ਪਹਿਲਾਂ ਵੀ ਗੱਲ ਇਹੋ ਕੀਤੀ ਸੀ ਨਾ, ਖਿਆਲ ਕਰਨਾ ਕਿ ਮਾਂ ਦਾ ਅਸਰ ਕਿੰਨਾ ਹੈ। ਪਰ ਉਹ ਮਾਂ ਦਾ ਅਸਰ ਕਬੂਲ ਇੰਨਾ ਕੀਤਾ ਕਿ 4.5 ਸਾਲ ਦੀ ਉਮਰ ਦੇ ਵਿਚ ਭਗਤੀ ਕਰਨ ਵਾਸਤੇ ਤੁਰ ਪਿਆ। ਤੂੰ ਚੱਲਿਆ ਬਾਹਰ ਕਰਨ ਤਪ, ਮਨ ਵੈ ਰਾਗੀ ਹੋਏ ਅਤੀਤਾ, ਨਾਰਦ ਮੁਨ ਉਪਦੇਸਿਆ ਨਾਮ ਨਿਦਾਨ ਅਮਿਓ ਰਸ ਪੀਤਾ। ਨਾਰਦ ਮੁਨੀ ਮਿਲ ਗਿਆ ਰਸਤੇ ਵਿਚ, ਕਹਿਣ ਲੱਗਿਆ ਤੂੰ ਇੰਨੀ ਛੋਟੀ ਉਮਰ ਚੱਲਿਆ, ਇੰਨੀ ਛੋਟੀ ਉਮਰ ਜਾ ਰਿਹਾ, ਇਹ ਛੋਟਿਆਂ ਦਾ ਕੰਮ ਨਹੀਂ ਹੈ। ਧਰੂਪ ਪਤਾ ਕੀ ਕਹਿੰਦੇ ਮੂਹਰੋਂ, ਕਹਿੰਦੇ ਬਾਬਾ ਇਹ ਤੂੰ ਮੈਨੂੰ ਕਿਹੜੀ ਸਿੱਖਿਆ ਦੇਣ ਲੱਗਿਆ? ਕਹਿੰਦੇ ਛੋਟਿਆਂ ਦਾ ਕੰਮ ਨਹੀਂ ਹੈ, ਇਹ ਵੱਡਿਆਂ ਦਾ ਕੰਮ ਹੈ। ਕਹਿੰਦੇ ਹਾਂ। ਉਹ ਕਹਿਣ ਲੱਗਿਆ ਵੱਡਾ ਵੀ ਰੋਟੀ ਖਾਂਦਾ, ਛੋਟਾ ਨਹੀਂ ਖਾਂਦਾ, ਇਹ ਵੱਖਰੀ ਗੱਲ। ਜਿਹੜਾ ਛੋਟਾ ਘੱਟ ਖਾ ਲੈਂਦਾ ਹੋਊਗਾ, ਵੱਡਾ ਕੱਪੜੇ ਪਹਿਨਦਾ ਛੋਟਾ ਵੀ ਪਹਿਨਦਾ, ਵੱਡਾ ਇਸ਼ਨਾਨ ਕਰਦਾ ਛੋਟਾ ਵੀ ਕਰਦਾ, ਔਰ ਵੱਡਾ ਰੋਟੀ ਭੋਜਨ ਛਕਦਾ ਛੋਟਾ ਵੀ ਖਾਂਦਾ, ਵੱਡਾ ਬੋਲਦਾ ਛੋਟਾ ਵੀ ਬੋਲਦਾ। ਕੀ ਭਗਵਾਨ ਦਾ ਭਗਤ ਭਜਨ ਵੱਡਾ ਕਰਦਾ ਛੋਟਾ ਨਹੀਂ ਕਰ ਸਕਦਾ? ਨਾਰਦ ਕਹਿੰਦਾ ਧੰਨਤਾ ਦੇ ਯੋਗ ਹੈ, ਧੰਨਤਾ ਦੇ ਯੋਗ ਹੈ, ਬਸ ਇਹ ਪੁੱਛਣੀ ਚਾਹੁੰਦਾ ਸੀ। ਸੋ ਗੁਰਮੁਖ ਪਿਆਰੇ ਫਿਰ ਉਹ ਭਗਤੀ ਕੀਤੀ, ਜਿਸ ਭਗਤੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਮਿਲੀ। ਪਾਂਚ ਵਰਖ ਕੋ ਅਨਾਥ ਨੂੰ ਬਾਰ ਕਰ ਸਿਮਰਤ ਅਮਰ ਅਤਾਰੇ। ਕਹਿੰਦੇ 5 ਸਾਲ ਦੇ ਨੇ ਜਾ ਕਰਕੇ ਪ੍ਰਮਾਤਮਾ ਨੂੰ ਭਾਵ ਹੀ ਲਿਆ ਇਸਨੇ, ਇਹਨੇ ਬ੍ਰਹਮ ਗਿਆਨ ਦੀ ਅਵਸਥਾ 5 ਸਾਲ ਦੀ ਉਮਰ ਚ ਹੋ ਗਈ। ਐਸੀ ਜਾ ਕੇ ਭਗਤੀ ਕੀਤੀ, ਰਾਜ ਮਿਲਣ ਲੱਗਿਆ, ਫਿਰ ਉਹਨੂੰ ਵੀ ਠੋਕਰਾਂ ਮਾਰੀਆਂ ਕਿ ਮਾਂ ਦੀ ਗੱਲ ਤੇ ਹੋਰ ਭਰੋਸਾ ਹੋ ਗਿਆ। ਜਦੋਂ ਕਹਿਣ ਲੱਗੇ ਰਾਜ ਲੈ ਲੈ ਤੂੰ ਮੁੜਿਆ ਵਾਪਸ ਆ ਜਾ ਜੇ ਲੋਕਾਂ ਨੇ ਬਸ਼ਰਮੀਆਂ ਦਿੱਤੀਆਂ ਜਦ ਮੋੜਨ ਵਾਸਤੇ ਗਏ ਕਹਿੰਦਾ ਬੱਲੇ ਬੱਲੇ ਮਾਤਾ ਦੀ ਗੱਲ ਸੱਚੀ ਹੈ ਅਜੇ ਮੈਂ ਭਜਨ ਕਰਨ ਦੀ ਤਿਆਰੀ ਕਰਨ ਲੱਗਿਆ ਰਾਜ ਦੀ ਹੋਣੀ ਮਿਲਣ ਲੱਗ ਗਿਆ ਫਿਰ ਕਹਿੰਦਾ ਐਸੇ ਰਾਜ ਤੋਂ ਵੀ ਕੀ ਲੈਣਾ ਐਸੋ ਰਾਜ ਨਾਲ ਕਿਤੇ ਕੰਮ ਕੀ ਲੈਣਾ ਇਸ ਰਾਜ ਤੋਂ ਫਿਰ ਮੈਂ ਤਾਂ ਜਿਹੜੀ ਇਹ ਨਾਮ ਜਪ ਕੇ ਦਾਤ ਮੈਨੂੰ ਮਿਲ ਰਹੀ ਹੈ ਉਹੀ ਤੀ ਕਰਨ ਲੱਗ ਗਿਆ ਤੁਰਿਆ ਰਾਜ ਤੇ ਅੱਜ ਮਿਲਣ ਲੱਗ ਗਿਆ ਬੇਨਤੀ ਕਰਾਂ ਤੁਸੀਂ ਤਿਆਰੀ ਕਰਕੇ ਬਹੁਤ ਹੀ ਭਾਵਨਾ ਨਾਲ ਗੁਰੂ ਸਾਹਿਬ ਵੱਲ ਨੂੰ ਤੁਰਿਓ ਸਹੀ ਜਿੱਦੇ ਤੁਰੋਗੇ ਨਾ ਉਸੇ ਦਿਨ ਦਾਤ ਮਿਲ ਜਾਏਗੀ ਲੰਬਾ ਚੌੜਾ ਕੰਮ ਨਹੀਂ ਹੈ ਉਧਾਰ ਨਹੀਂ ਹੈ ਇੱਥੇ ਨਗਦੋ ਨਗਦੀ ਸੌਦਾ ਹੈ ਲੋੜ ਤੇ ਹੈ ਕਿ ਅਸੀਂ ਭਾਵਨਾ ਬਣਾਈਏ ਕਿ ਨਹੀਂ ਹੋਈ ਜੀ ਇਹ ਭਾਵਨਾ ਬਣਾਓ ਇਹ ਬਹੁਤ ਟਾਈਮ ਨਹੀਂ ਲੱਗਦਾ ਹੈ ਕਿੰਨਾ ਕੁ ਚਿਰ ਲੱਗਿਆ ਕੋਈ ਚਿਰ ਨਹੀਂ ਹੈ ਕੋਈ ਚਿਰ ਨਹੀਂ ਉਹ ਵਾਹਿਗੁਰੂ ਪਰਮੇਸ਼ਰ ਦੀਆਂ ਦਾਤਾਂ ਤੇ ਵਰਸ ਰਹੀਆਂ ਨੇ ਉਹਦਾ ਮੀਂਹ ਪੈ ਰਿਹਾ ਲੋੜ ਤੇ ਅਸੀਂ ਆਪਣਾ ਭਾਂਡਾ ਸਿੱਧਾ ਕਰਦੇ ਹਾਂ ਕਿ ਨਹੀਂ ਮੀਂਹ ਤੇ ਵਰਸ ਰਿਹਾ ਪਰ ਕੜਾ ਮੂਧਾ ਮਾਰੀ ਬੈਠੇ ਹਾਂ ਸਾਡਾ ਹਿਰਦਾ ਰੂਪੀ ਕੜਾ ਮੂਧਾ ਇਹਨੂੰ ਸਿੱਧਾ ਕਰੋ ਤੇ ਸਹੀ ਫਿਰ ਫਰੀਦ ਨੇ ਕਹਿ ਦਿੱਤਾ ਆਜ ਮਿਲਾਵਾ ਸੇਖ ਫਰੀਦ ਕਹਿੰਦੇ ਲੰਬਾ ਚੌੜਾ ਕੰਮ ਨਹੀਂ ਅੱਜ ਹੀ ਮਿਲ ਜਾਏਗਾ ਅੱਜ ਦਾ ਅਰਥ ਭਗਤਾਂ ਦਾ ਅੱਜ ਦਾ ਦਿਨ ਨਹੀਂ ਹੈ ਅੱਜ ਦਾ ਮਤਲਬ ਅੱਜ ਇਸ ਸਵਾਸ ਦੇ ਵਿੱਚ ਇਸੇ ਸਵਾਸ ਚ ਕਬੀਰ ਜੀ ਕਹਿੰਦੇ ਤੁਕ ਦਮ ਕਰਾਰੀ ਜੋ ਕਰੋ ਕਹਿੰਦੇ ਤੁਸੀਂ ਇੱਕ ਦਮ ਇੱਕ ਸਵਾਸ ਨੂੰ ਰੋਕੋ ਤਾਂ ਸਹੀ ਹਾਜ਼ਰ ਹਜ਼ੂਰ ਖੁਦਾ ਏ ਖੁਦਾ ਤੇ ਹਾਜ਼ਰ ਬੈਠਾ ਸਾਰੀਆਂ ਦਾਤਾਂ ਦੇਣ ਨੂੰ ਬੈਠਾ ਅਸੀਂ ਲੈਣ ਵਾਲੀ ਨੀ ਬਣੇ ਅੱਜ ਤੱਕ ਫਰੀਦ ਵੀ ਕਹਿੰਦਾ ਆਜ ਮੇਰੀ ਆਜ ਮਿਲਾਵਾ ਸੇਖ ਫਰੀਦ ਟਾਕਮ ਕੁੰਜੜੀਆਂ ਮਨੋ ਮਚਿੰਦੜੀਆਂ ਇਹ ਜਿਹੜੀਆਂ ਮਨ ਨੂੰ ਖਰਾਬ ਕਰਨ ਵਾਲੀਆਂ ਇੰਦਰੀਆਂ ਨੇ ਇਹਨੂੰ ਰੋਕਤਾ ਸਹੀ ਤੇਰਾ ਅੰਦਰ ਤਾਂ ਤੂੰ ਵੜਦਾ ਹੀ ਨਹੀਂ ਹੈ ਤੇਰਾ ਮਨ ਤੇ ਸਾਰੇ ਬਾਹਰ ਦੌੜਿਆ ਫਿਰਦਾ ਤੇਰੇ ਤਾਂ ਸੌ ਪਾਸੇ ਚੋਰੀ ਹੋ ਰਹੀ ਹੈ ਉਹ ਚੋਰੀ ਨੂੰ ਦੇਖ ਤੇ ਸਹੀ ਉਹ ਕਿੱਥੋਂ ਹੋ ਰਹੀ ਹੈ ਉਹਨੂੰ ਪਕੜ ਤੇ ਸਹੀ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਨੂੰ ਤਿੰਨ ਚੋਰ ਲੱਗੇ ਹੋਏ ਨੇ ਰਾਮ ਨਾਮ ਧਰ ਤਨ ਜਿਹੜਾ ਉਹ ਸਾਰੇ ਲੁੱਟ ਰਹੇ ਨੇ ਉਹ ਪੰਜ ਚੋਰ ਲੱਗੇ ਨੇ ਇਸ ਨੂੰ ਔਰ ਇਹ ਸਾਰਾ ਦਿਨ ਰਾਮ ਦੇ ਨਾਮ ਦਾ ਧਨ ਨੂੰ ਲੁੱਟ ਰਹੇ ਨੇ ਉਹਨਾਂ ਨੂੰ ਰੋਕ ਤੇ ਸਹੀ ਕਰਾਂ ਉਹਦੇ ਮਿਲ ਜਾਏਗਾ ਲੰਬਾ ਚੌੜਾ ਦੂਰ ਦੀ ਗੱਲ ਨਹੀਂ ਹੈ ਤੋ ਧਰੂ ਨੇ 5 ਸਾਲ ਦੀ ਉਮਰ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਪਾ ਲਿਆ ਅਤੇ ਮਾਂ ਦਾ ਅਸਰ ਹੋਇਆ ਪ੍ਰਹਲਾਦ ਤੇ ਕਿਉਂਕਿ ਮਾਂ ਸਿਹੜੀ ਭਾਉ ਭਾਵਨਾ ਵਾਲੀ ਸੀ ਭਾਵੇਂ ਰਾਕਸ਼ ਨੂੰ ਵਿਆਹੀ ਗਈ ਕਥਾ ਕੀਰਤਨ ਸੁਣਨ ਵਾਲੀ ਦੀ ਸੁਣਨ ਵਾਸਤੇ ਜਦੋਂ ਮਾਂ ਦੇ ਪੇਟ ਵਿੱਚ ਧਰੂ ਭਰ ਰਿਹਾ ਸੀ ਉਹ ਭਾਵਨਾ ਸੰਗਤ ਕਰਦੀ ਸੰਗਤ ਕਰਨ ਦਾ ਅਸਰ ਇਹ ਹੋਇਆ ਕਿ ਉਹਦੇ ਪੇਟ ਵਿੱਚ ਜਦੋਂ ਬੱਚਾ ਸੀ ਉਹਦੇ ਉੱਤੇ ਉਹ ਭਾਵਨਾ ਜਿਹੜੀਆਂ ਮਾਤਾ ਦੀਆਂ ਸੀ ਕਥਾ ਕੀਰਤਨ ਦਾ ਅਸਰ ਉਹ ਪਿਆ ਹੁਣ ਜੇ ਅਸੀਂ ਜਾ ਕੇ ਟੀਵੀ ਮੂਹਰੇ ਵੇਖਦੇ ਹਾਂ ਔਰ ਬੱਚੇ ਨੂੰ ਜਨਮ ਦੇਣਾ ਹੁੰਦਾ ਟੀਵੀ ਦੇ ਵਿੱਚ ਜੋ ਕੁਛ ਆ ਰਿਹਾ ਗੰਦਮੰਦ ਉਹ ਸਾਰਾ ਬਣਨ ਵਾਲੇ ਬੱਚੇ ਦੇ ਵਿੱਚ ਜਾਣਾ ਉਹ ਸਾਰਾ ਚੰਗੇ ਫੁਰਨੇ ਵੀ ਉਹਦੇ ਵਿੱਚ ਜਾਣੇ ਆ ਔਰ ਉਹਦੇ ਵਿੱਚ ਮਾੜੀਆਂ ਜਿਹੜੀਆਂ ਮਾੜੀਆਂ ਧਾਰਨਾਵਾਂ ਨੇ ਉਹ ਵੀ ਜਾਣੀਆਂ ਨੇ ਇਸ ਕਰਕੇ ਸਗੋਂ ਧਾਰਨਾ ਐਸੀ ਬਣਾਓ ਕਿ ਮੇਰੇ ਘਰ ਵਿੱਚ ਜਿਹੜਾ ਗੁਰਮੁਖ ਪੈਦਾ ਤਾਂ ਹੀ ਹੋਵੇਗਾ ਜੇ ਅਸੀਂ ਪਹਿਲਾਂ ਆਪਣੀ ਧਾਰਨਾ ਐਸੀ ਬਣਾਵਾਂਗੇ ਆਪਣੇ ਜੀਵਨ ਨੂੰ ਸਫਲ ਕਰਾਂਗੇ ਬੱਚਿਆਂ ਨੂੰ ਦੋਸ਼ ਦੇਣ ਦੀ ਲੋੜ ਨਹੀਂ ਹੈ ਪਹਿਲਾਂ ਆਪ ਠੀਕ ਹੋਈਏ ਮੈਂ ਬੇਨਤੀ ਕਰਾਂ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਮੇ ਕਿ ਭਾਈ ਨਾਮ ਹੀ ਸਾਰੀਆਂ ਦਾਤਾਂ ਦਾ ਸਭ ਤੋਂ ਵੱਡਾ ਉਹਦੀ ਮਾਂ ਨੇ ਵੀ ਕਿਹਾ ਬੇਟਾ ਨਾਮ ਜਪ ਹਾਲੇ ਪ੍ਰਹਲਾਦ ਦੀ ਮਾਂ ਤੇ ਡੋਲ ਗਈ ਸੀ ਮੈਂ ਤੁਹਾਨੂੰ ਵੀ ਦੱਸਾਂ ਗੁਰਬਾਣੀ ਚ ਜ਼ਿਕਰ ਆਉਂਦਾ ਹੈ ਰਾਮ ਨਾਮ ਛੋਡੋ ਜੀਓ ਲਿਓ ਅਵਾਰੇ ਅਦੂਗਾ ਤੈਨੂੰ ਤੇਰੇ ਬਾਪ ਨੇ ਤੈਨੂੰ ਮਾਰ ਦੇਣਾ ਇਹਨੇ ਛੱਡਣਾ ਨਹੀਂ ਹੈ ਤੂੰ ਛੱਡ ਦੇ ਰਾਮ ਕਹਿਣ ਕੀ ਛੋਡ ਬਾਣ ਤੂੰ ਤੁਰਤ ਸਦਾਓ ਮੇਰੇ ਕਹਿਓ ਮਾਨ ਕਹਿੰਦੇ ਮੈਂ ਤੈਨੂੰ ਹੁਣੀ ਛਡਾ ਸਕਦਾ ਉਹ ਕਹਿਣ ਲੱਗਾ ਮਾਤਾ ਹੁਣ ਜਿਹੜਾ ਮੈਨੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਮੈਨੂੰ ਮਿਲ ਗਿਆ ਨਾ ਉਹ ਨਾ ਛੱਡਾਂਗਾ ਮੈਂ ਮਰ ਜਾਵਾਂ ਭਾਵੇਂ ਜਿਉਂਦਾ ਰਹਾਂ ਜੋ ਮਰਜ਼ੀ ਹੋ ਜਾਏ ਸੰਡਾ ਮਰਕਾ ਜਾਏ ਪੁਕਾਰੇ ਪੜਿਆ ਨਹੀਂ ਹਮੀ ਪਚ ਹਾਰੇ ਰਾਮ ਨਾਮਾ ਜਪੋ ਕਰੇ ਹਿਰਦੈ ਹਰ ਜੀ ਕੋ ਸਿਮਰਨ ਧਰੈ ਕਹਿੰਦੇ ਉਹ ਨੀ ਸੁਣਦਾ ਹੈ ਰਾਜੇ ਤੇਰੀ ਗੱਲ ਨੀ ਸੁਣਦਾ ਤੇਰਾ ਨਾਮ ਨੀ ਜਪਦਾ ਉਹ ਤਾਂ ਰਾਮ ਰਾਮ ਕਰਦਾ ਮਾਂ ਦੀ ਮਮਤਾ ਨੇ ਜਦ ਉਹਨੇ ਪਕੜ ਲਿਆ ਕਿ ਮਾਰਾਂਗੇ ਹੁਣ ਇਹਨੂੰ ਕਤਲ ਕਰ ਦਿਓ ਮਾਂ ਦੀ ਮਮਤਾ ਡੋਲ ਗਈ ਜਾ ਕੇ ਪ੍ਰਹਲਾਦ ਨੂੰ ਕਹਿੰਦੀ ਪੁੱਤਰ ਛੱਡ ਦੇ ਰਾਮ ਰਾਮ ਕਹਿਣਾ ਮਰਾ ਜਾਲ ਮੈਂ ਕਹਿ ਦਿਆ ਕਰ ਜਲੇ ਹਰਨਾਕਸ਼ ਹਰੇ ਨਾਕਸ਼ ਮਾਂ ਮੈਨੂੰ ਇਹ ਸਿੱਖਿਆ ਨਾ ਦੇਈ ਮੈਂ ਰਾਮ ਨਾਮ ਨੀ ਛੱਡਾਂਗਾ ਔਰ ਮੇਰਾ ਰਾਮ ਮੈਨੂੰ ਮਰਨ ਵੀ ਨੀ ਦਿੰਦਾ ਪਰ ਮਰ ਵੀ ਜਾਵਾਂ ਮੈਂ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਸਿਮਰਨ ਹੈ ਉਹ ਨਹੀਂ ਛੱਡਾਂਗਾ ਮੈਂ ਝੂਠਾ ਨਾਮ ਨਹੀਂ ਜਪਦਾ ਉਹਦੇ ਬਾਪ ਨੇ ਕਿਹਾ ਦੇਖੋ ਨਾ ਇੱਕ ਪਾਸੇ ਕਹਿੰਦੇ ਸਿਆਣੀ ਦੀ ਗੱਲ ਸੁਣ ਲਓ ਬਾਪ 50 ਸਾਲ ਦਾ ਹੈ ਰੂਹ ਭਗਤ ਹੈ, 5 ਸਾਲ ਦਾ ਹੈ ਜੀ, 5.5 ਸਾਲ ਦਾ ਸਾਰੀ। ਤੇ ਬਾਪ ਕਹਿੰਦੇ ਓਏ ਤੂੰ, ਤੈਨੂੰ ਪਤਾ ਨੀ ਹੈ ਸਾਰੀ ਦੁਨੀਆਂ ਮੇਰਾ ਨਾਮ ਜਪਦੀ ਹੈ, ਤੂੰ ਵੀ ਮੇਰਾ ਨਾਮ ਜਪਿਆ ਕਰ। ਸਾਰੀ ਦੁਨੀਆਂ ਨੂੰ ਮੈਂ ਨਾਮ ਜਪਾਉਣ ਲਾਤਾ, ਰੱਬ ਕੋਈ ਨੀ ਹੈ, ਕਿਉਂਕਿ ਹੰਕਾਰ ਬਾਸ਼ਨਾ ਕਿਸੇ ਨੂੰ ਬਰਦਾਸ਼ਤ ਨੀ ਕਰਦੇ ਮੈਥੋਂ ਅੱਗੇ ਹੋਵੇ। ਫਿਰ ਸਾਰੇ ਰਾਜੇ ਮਹਾਰਾਜੇ ਜਿੱਤ ਲਏ, ਫਿਰ ਅੱਗੇ ਕੌਣ ਹੈ? ਹੁਣ ਲੋਕੀ ਰੱਬ ਨੂੰ ਅੱਗੇ ਮੰਨਦੇ ਨੇ, ਹੁਣ ਰੱਬ ਵੀ ਮੈਂ ਆ। ਹੰਕਾਰ ਬਾਸ਼ਨਾ ਰੱਬ ਨੂੰ ਬਰਦਾਸ਼ਤ ਨੀ ਕਰਦੀ, ਰੱਬ ਕੌਣ ਹੁੰਦਾ ਮੈਥੋਂ ਵੱਡਾ? ਇਹੋ ਜਿਹੇ ਰਾਜੇ ਹੋਰ ਹੀ ਬਹੁਤ ਹੋਏ ਨੇ, ਸਮਾਂ ਨੀ ਮੇਰੇ ਕੋਲ, ਕਦੇ ਫਿਰ ਸਮਾਂ ਲੱਗਿਆ। ਉਹ ਜਿਹੜਿਆਂ ਨੇ ਰੱਬ ਨੂੰ ਵੀ ਤੀੜ ਮਾਰੇ, ਕਹਿੰਦੇ ਮੇਰਾ ਜਿਹੜਾ ਰੱਬ ਹੈ ਕੋਈ, ਆ ਕੇ ਮੇਰਾ ਜੰਗ ਯੁੱਧ ਕਰੇ, ਮੈਂ ਉਹਦੇ ਵੀ ਦੁਆਤ ਦੇਖਾਂਗਾ। ਇੰਨੀ ਹੰਕਾਰ ਵਧਿਆ, ਔਰ ਹੰਕਾਰ ਵਧਿਆ। ਉਹ ਕਹਿੰਦਾ ਤੂੰ ਮੇਰਾ ਕਹਿਣਾ ਸਾਰੇ ਮਰਜ਼ਾਦਾ, ਅੱਜ ਤੂੰ ਬਗਾਵਤ ਕਰ ਗਿਆ ਮੇਰੇ ਇਸ ਘਰ ਦੇ ਅੰਦਰ, ਤੇ ਕੱਲ ਨੂੰ ਸਾਰੀ ਦੁਨੀਆਂ ਬਗਾਵਤ ਕਰੇਗੀ। ਜੇ ਆਪਦੇ ਪੁੱਤ ਨੂੰ ਨੀ ਉਹ ਕਹਾ ਸਕਦਾ, ਦੂਜਾ ਕੌਣ ਮੰਨੇਗਾ? ਤੈਨੂੰ ਅਕਲ ਨਹੀਂ? ਤੂੰ ਮੇਰਾ ਨਾਮ ਜਪਿਆ ਕਰ, ਤੂੰ ਮੇਰੀ ਗੱਲ ਸੁਣ। ਪ੍ਰਹਲਾਦ ਨੇ ਪਤਾ ਕੀ ਕਿਹਾ? ਕਹਿੰਦੇ ਬਾਪੂ, 50 ਸਾਲ ਦੀ ਤੇਰੀ ਉਮਰ ਹੋਈ ਹੈ, 45-50 ਸਾਲ ਦੀ ਤੇਰੀ ਉਮਰ ਹੈ, ਔਰ ਐਡਾ ਵੱਡਾ ਸਿਆਣਾ ਹੋ ਕੇ ਬੱਚਿਆਂ ਦੀਆਂ ਗੱਲਾਂ ਕਰਦੇ? ਕਹਿੰਦਾ ਬੱਚਿਆਂ ਦੀਆਂ ਗੱਲਾਂ ਕਰਦੇ? ਕਹਿੰਦੇ ਬੱਚਿਆਂ ਦੀਆਂ ਗੱਲਾਂ ਕਰਦੇ? ਕਦੇ ਹਰਨਾਖਦ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜਿਹੜਾ ਕਦੇ ਨਾਸ ਨੀ ਹੁੰਦਾ। ਤੂੰ ਨਾਸਬਾਨ ਹੈ, ਮੈਂ ਤੇਰਾ ਨਾਮ ਨਹੀਂ ਜਪਦਾ ਹਾਂ। ਤੂੰ ਮੇਰਾ ਬਾਪੂ ਠੀਕ ਹੈ, ਪਰ ਰੱਬ ਨਹੀਂ ਹੈ ਤੂੰ। ਪਿਤਾ ਤੱਕ ਮੈਂ ਤੇਰਾ ਸਤਿਕਾਰ ਕਰ ਸਕਦਾ, ਤੂੰ ਮੇਰਾ ਪਿਤਾ ਹੈ, ਪਿਤਾ ਜਾਣ ਕੇ ਮੈਨੂੰ ਸਤਿਕਾਰ ਹੈ, ਪਰ ਜਿਹੜਾ ਕਹਿੰਦਾ ਸਿਮਰਨ ਕਰਾਉਣਾ, ਇਹ ਮੈਂ ਤਾਂ ਆਪਣੀ ਪੱਟੀ ਤੇ ਰਾਮ ਰਾਮ ਲਿਖੂੰਗਾ, ਔਰ ਸਾਰਿਆਂ ਨੂੰ ਉਪਦੇਸ਼ ਕਰੂੰਗਾ ਰਾਮ ਦਾ ਨਾਮ ਜਪੋ। ਰਾਮ ਵਾਹਿਗੁਰੂ ਪਰਮੇਸ਼ਰ ਹੀ ਅਸਤਰ ਹੈ, ਸਭ ਨਾਸਬਾਨ ਨੇ, ਤੂੰ ਵੀ ਨਾਸਬਾਨ ਹੈ। ਤੈਨੂੰ ਆਪਣੇ ਬਰਾਂ ਲਿਆ ਤੇ ਹੰਕਾਰ ਹੈ ਕਿ ਮੈਂ ਦਿਨੇ ਮਰਾਂ, ਨਾ ਰਾਤ ਨੂੰ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਸ਼ਸਤਰ ਮਰਾਂ, ਨਾ ਬੰਦਾ ਮਾਰੇ। ਕਹਿਣ ਲੱਗੇ ਇਹਨਾਂ ਦਾ ਹੰਕਾਰ ਕਰਕੇ ਬਣ ਗਿਆ ਤੂੰ ਰੱਬ? ਰੱਬ ਕੋਲੇ ਬੜੇ ਰਸਤੇ ਨੇ ਮਾਰਨ ਵਾਸਤੇ ਕੱਢਣ ਨੂੰ, ਫਿਰ ਵੀ ਉਹ ਰੱਬ ਹੀ ਹੈ ਜਿਹੜਾ ਅਕਾਲ ਪੁਰਖ, ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਨਹੀਂ, ਸਭ ਮੌਤ ਦੇ ਮੂੰਹ ਚ ਨੇ, ਇਹ ਸਾਰੇ ਝੂਠੇ ਰਾਜੇ ਨੇ। ਪ੍ਰਹਲਾਦ ਬੱਚਾ ਹੈ, ਸਿਆਣਿਆਂ ਵਾਲੀਆਂ ਗੱਲਾਂ ਕਰਦਾ ਹੈ, ਔਰ ਹਰਨਾਕਸ ਬਜ਼ੁਰਗ ਹੈ, ਵੱਡਾ ਹੈ ਉਮਰ ਦਾ, ਉਹ ਬੱਚਿਆਂ ਵਾਲੀਆਂ ਗੱਲਾਂ ਕਰਦਾ। ਤੇ ਇੱਥੇ ਗੱਲ ਉਮਰ ਦੀ ਨਹੀਂ ਹੈ। ਦੋ ਭਗਤ ਬੜੀ ਛੋਟੀ ਉਮਰ ਚ ਹੋਏ, ਪਰ ਗੁਰੂ ਘਰ ਦਾ ਵਿਲੱਖਣ ਇਤਿਹਾਸ ਹੈ। ਭਗਤ ਹੋਣਾ ਹੋਰ ਗੱਲ ਹੈ, ਅਜੇ ਗੁਰੂ ਨੇ ਕੋਈ ਬਣਿਆ ਸੀ ਇੰਨੀ ਛੋਟੀ ਉਮਰ ਚ, ਪਰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ 5 ਸਾਲ ਦੀ ਉਮਰ ਦੇ ਗੁਰੂ ਵੀ ਬਣ ਗਏ, ਗੁਰੂ ਵੀ ਬਣ ਗਏ। ਔਰ ਗੁਰੂ ਵੀ ਉਹ ਬਣੇ ਜਿਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਮੰਗਲ ਲਿਖਦੇ ਨਾ ਚੰਡੀ ਕੀ ਵਾਰ ਦਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਰੂ ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜੇ ਡਿੱਠਾ ਸਭ ਦੁੱਖ ਜਾਏ। ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨਾਂ ਦਾ ਇੰਨਾ ਫਲ ਹੈ, ਜਿਹਨੂੰ ਦੇਖਣ ਸਾਰੇ ਹੀ ਸਾਰੇ ਦੁੱਖ ਉੱਠ ਜਾਂਦੇ ਹਨ। ਔਰ ਦਿੱਲੀ ਵਿੱਚ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਚਵੱਚੇ ਚਰਨ ਧੋ ਕੇ, ਦਿੱਲੀ ਚ ਬਿਮਾਰੀ ਪਈ ਹੋਈ ਸੀ, ਕਹਿੰਦੇ ਜਿਹੜੇ ਇਹ ਜਲ ਛਕੂਗਾ ਸਭ ਠੀਕ ਹੋਣਗੇ। ਕਦੇ ਮੰਗਲਾ ਸਾਹਿਬ ਜਾਓ, ਉੱਥੇ ਹੁਣ ਵੀ ਮੁਸਲਮਾਨ, ਹਿੰਦੂ, ਬਹੁਤ ਜਾਤਾਂ ਆਉਂਦੀਆਂ, ਸਾਰੀਆਂ ਸਾਰੇ ਧਰਮਾਂ ਦੇ ਲੋਕ। ਮੈਂ ਇੱਕ ਦਿਨ ਪੁੱਛ ਲਿਆ, ਮੈਂ ਕਿਹਾ ਇਹਨੂੰ ਇੰਨੀ ਸ਼ਰਧਾ ਕਿਵੇਂ ਹੈ? ਉਹ ਕਹਿੰਦੇ ਸ਼ਰਧਾ ਸਾਨੂੰ ਇਸ ਦੀ ਹੈ ਜਿਹੜਾ ਜਲ ਛਕਦੇ ਆ, ਜਿਹੜਾ ਸਾਰੇ ਦੁੱਖ ਟੁੱਟਦੇ ਨੇ। ਹੁਣ ਵੀ ਅਜੇ ਵੀ ਸਾਰੇ ਦੁੱਖਾਂ ਦਾ ਨਾਸ ਹੁੰਦਾ, ਕਿਉਂਕਿ ਦੁਖੀਆ ਦੁਨੀਆਂ ਹੈ। ਸੋ ਇਸ ਕਰਕੇ ਭਾਜੀ, ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਮੈਂ ਦੱਸਣ ਲੱਗਾ ਸੀ ਵਿੱਚ, ਉਹਨਾਂ ਨੇ ਵੀ ਸਾਨੂੰ ਇਹੀ ਉਪਦੇਸ਼ ਦਿੱਤਾ, ਰਮਈਆ ਕੇ ਗੁਣਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਕਹਿੰਦੇ ਦੇਖ ਭਾਈ, ਉਸ ਰਾਮ ਦੇ ਗੁਣਾਂ ਨੂੰ ਯਾਦ ਕਰ, ਜਿਹੜਾ ਤੇਰਾ ਮੁੱਢ ਕੀ ਸੀ, ਮਾਂ ਕੀ, ਰਗਤ, ਪਿਤਾ, ਬਿੰਦ, ਤਾਰਾ, ਦੋਏ ਗੰਦੀਆਂ ਚੀਜ਼ਾਂ, ਪਰ ਦਿਸ ਕੀ ਰਿਹਾ, ਦੁਨੀਆਂ ਤੇਰਾ ਸਤਿਕਾਰ ਕਰਦੀ ਆ, ਸਰਦਾਰ ਜੀ ਕਹਿੰਦੀ ਹੈ, ਬਾਬਾ ਜੀ ਕਹਿੰਦੀ ਹੈ, ਬਹੁਤ ਕੁਛ ਸਾਡੇ ਕੋਲ ਮਰਾਤ ਵੇ ਨੇ। ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨ੍ਹੇ ਉਬਾਰਿਆ, ਬਾਹਰ ਵਿਵਸਥਾ ਤੁਝੇ ਪਿਆਰ ਹੈ, ਦੂਧ ਪਰ ਜੋਬਨ, ਭੋਜਨ ਸੁਖ ਸੂਦ, ਬਿਰਧ ਪਿਆ ਉਪਰ ਸਗ ਸੈਨ, ਮੁਖ ਹੇਠ ਅਪਿਆਓ ਪੈਠ, ਇਹ ਨਿਰਗੁਣ ਗੁਣ ਕਸ਼ੂ ਨਾ ਬੂਝੈ, ਬਖਸ਼ ਲਿਓ ਤੋ ਨਾਨਕ ਸੀਜੈ। ਮਹਾਰਾਜ ਨੇ ਕਿੰਨੇ ਗੁਣ ਗਿਣੇ ਨੇ, ਇਹ ਭਾਈ ਉਹਨੂੰ ਯਾਦ ਕਰ ਜਿਹਨੇ ਤੈਨੂੰ ਇੰਨੀਆਂ ਦਾਤਾਂ ਦਿੱਤੀਆਂ ਨੇ, ਜਿਹਨੇ ਤੈਨੂੰ ਆਹ ਕੁਝ ਦਿੱਤਾ ਹੈ, ਜਿਹਨੇ ਤੈਨੂੰ ਖਾਣ ਪੀਣ ਦਿੱਤਾ ਹੈ, ਜਿਹਨੇ ਬੁੱਢੇ ਵੇਲੇ ਸਾਂਭਣ ਵਾਸਤੇ ਰਿਸ਼ਤੇਦਾਰ ਪੈਦਾ ਕੀਤੇ ਨੇ, ਔਰ ਤੈਨੂੰ ਖਾਣ ਵਾਸਤੇ ਭੋਜਨ ਦਿੱਤੇ ਨੇ, ਔਰ ਤੈਨੂੰ ਸੌਣ ਵਾਸਤੇ, ਰਹਿਣ ਵਾਸਤੇ ਘਰ ਦਿੱਤੇ ਨੇ, ਤੇਰਾ ਜੀ ਪਰਚਾਉਣ ਵਾਸਤੇ ਪਰਿਵਾਰ ਦਿੱਤਾ ਹੈ, ਤੂੰ ਇੰਨੇ ਗੁਣਾਂ ਨੂੰ ਭੁੱਲ ਗਿਆ ਗੁਰਮੁਖਾ, ਇਸ ਕਰਕੇ ਇਹਨਾਂ ਗੁਣਾਂ ਨੂੰ ਯਾਦ ਕਰ। ਸੋ ਮੈਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀ ਆ। ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਪ੍ਰਚਾਰ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਤੱਕ ਦਾ ਉਦਮ ਕੀਤਾ ਹੈ। ਚੈਨਲ ਨੂੰ ਹੋਰ ਤਰੱਕੀ ਵਾਸਤੇ ਔਰ ਇਹਦੇ ਪ੍ਰੇਮੀਆਂ ਨੂੰ ਵੀ ਭਾਈ ਬੇਨਤੀ ਹੈ ਕਿ ਉਹ ਵੀ ਆਪਣੇ ਫਰਜ਼ ਨਿਭਾਉਂਦੇ ਹੋਏ ਇਸ ਚੈਨਲ ਦੀ ਸਹਾਇਤਾ ਕਰਨ। ਸਤਿਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇ ਤੇ ਜਿੰਨੀਆਂ ਬੇਨਤੀਆਂ ਕੀਤੀਆਂ ਨੇ ਗੁਰੂ ਕਿਰਪਾ ਕਰੇ ਉਹਨਾਂ ਦੇ ਵਿੱਚੋਂ ਜੋ ਚੰਗੀਆਂ ਗੱਲਾਂ ਨੇ ਆਪਣੇ ਹਿਰਦੇ ਚ ਵਸਾ ਲੈਣੀਆਂ, ਜਾਣੇ ਅਣਜਾਣੇ ਬਹੁਤ ਸਾਰੀਆਂ ਗੱਲਾਂ ਗਲਤ ਹੋ ਜਾਂਦੀਆਂ ਉਹਨਾਂ ਨੂੰ ਭੁਲਾ ਦੇਣਾ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਹੋਈਆਂ ਭੁੱਲਾਂ ਦੀ ਮਾਫ਼ੀ ਜੀ। ਵਾਹਿਗੁਰੂ ਜੀ ਕਾ ਖਾਲਸਾ।